ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਾਣੈ ਭਾਉ ਭਗਤ ਕਛ ਜਾਣੈ, ਤਾ ਕੋ ਅਚਰਜ ਕਾਹੋ। ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉਂ ਢੋਰ ਮਿਲਿਓ ਜੁਲਾਹੋ। ਜੋ ਜਾਣੈ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੋ। ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉਂ ਢੋਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜੋ ਤਨ ਕਾਂਸੀ ਤਜੇ ਕਬੀਰਾ। ਰਮਈਆ ਕਹਾਨ ਹੋਰਾ, ਰਹਾਉ ਕਹਿਤ ਕਬੀਰ ਸੁਨੋ ਰੇ ਲੋਈ। ਭਰਮ ਨਾ ਭੁੱਲੋ ਕੋਈ, ਕਿਆ ਕਾਂਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ, ਕਿਆ ਕਾਂਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ। ਸਤਿਸੰਗ ਜੀ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਕਬੀਰ ਜੀ ਦੀ ਪਵਿੱਤਰ ਰਸਨਾ ਦੇ ਦੁਆਰਾ ਸਾਡੇ ਅੰਦਰੋਂ ਇੱਕ ਵਹਿਮ ਕੱਢਣ ਦਾ ਉਪਰਾਲਾ ਕੀਤਾ ਹੈ। ਉਹ ਵਹਿਮ ਕਿਹੜਾ ਹੈ? ਆਪਾਂ ਕਈ ਥਾਵਾਂ ਨੂੰ ਵਿਸ਼ੇਸ਼ ਮੰਨਦੇ ਹਾਂ, ਕਈ ਥਾਵਾਂ ਦੀ ਨੁਕਤਾਚੀਨੀ ਤੇ ਵਿਰੋਧਤਾ ਕਰਦੇ ਹਾਂ, ਪਰ ਬਾਬਾ ਕਬੀਰ ਜੀ ਕਹਿੰਦੇ ਗੁਰੂ ਕੇ ਸਿੱਖਾ ਪਰਮੇਸ਼ੁਰ ਦੇ ਪਿਆਰਿਆ, ਜਿੱਥੇ ਪਰਮੇਸ਼ੁਰ ਚੇਤੇ ਆ ਜਾਏ ਉਹ ਹਰ ਥਾਂ ਹੀ ਮਹਾਨ ਹੈ, ਤੇ ਜਿੱਥੇ ਪਰਮੇਸ਼ੁਰ ਭੁੱਲ ਜਾਏ ਉਹ ਭਾਵੇਂ ਮਹਾਨ ਥਾਂ ਵੀ, ਪਰ ਤੈਨੂੰ ਫਾਇਦਾ ਕੀ? ਉਪਰਾਲਾ ਕਰ, ਆਪਣੇ ਸਵਾਸਾਂ ਨਾਲ ਪ੍ਰਭੂ ਪਿਆਰੇ ਨੂੰ ਚਿੰਤਨ ਕਰਨ ਦਾ, ਚੇਤੇ ਕਰਨ ਦਾ। ਤੋ ਗੁਰਮੁਖੋ, ਇਹ ਜੋ ਪਾਵਨ ਪਵਿੱਤਰ ਸ਼ਬਦ ਹੈ ਨਾ, ਇਹ ਬਾਬਾ ਕਬੀਰ ਜੀ ਨੇ ਆਪਣੀ ਜ਼ਿੰਦਗੀ ਦੇ ਅੰਤ ਪੜਾਵਾਂ ਵਿੱਚ ਉਚਾਰਨ ਕੀਤਾ ਹੈ। ਅੰਤਮ ਪੜਾਵਾਂ ਤੋਂ ਕਹਿਣ ਤੋਂ ਮਤਲਬ, ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਧਾਰਨਾ ਸੀ ਕਿ ਜਿਹੜਾ ਮਨੁੱਖ ਮਗਰ ਸ਼ਹਿਰ ਵਿੱਚ ਮਰ ਜਾਏ ਉਹ ਖੋਤੇ ਦੀ ਜੋਨ ਪਏਗਾ, ਜਿਹੜਾ ਮਨੁੱਖ ਕਾਂਸ਼ੀਵ ਸਰੀਰ ਤਿਆਗੇ ਉਹਨੂੰ ਮੁਕਤੀ ਮਿਲੇਗੀ, ਭਾਵੇਂ ਉਹ ਚੰਗਾ ਹੋਵੇ ਤੇ ਭਾਵੇਂ ਮਾੜਾ। ਬਾਬਾ ਕਬੀਰ ਜੀ ਦਾ ਜਿੰਨਾ ਵੀ ਸਿਧਾਂਤ ਹੈ, ਆਪਾਂ ਗੁਰਬਾਣੀ ਦੀ ਵਿਚਾਰ ਕਰੀਏ, ਉਹਨਾਂ ਦੀ ਸੋਚ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਰੈਵੋਲਿਊਸ਼ਨਰੀ, ਸਾਨੂੰ ਵਹਿਮਾਂ ਚੋਂ ਕੱਢ ਕੇ, ਭਰਮਾਂ ਚੋਂ ਕੱਢ ਕੇ ਉੱਪਰ ਚੁੱਕਣ ਲਈ ਉਹ ਥਾਂ ਥਾਂ 'ਤੇ ਪੈਰ ਪੈਰ 'ਤੇ ਉਪਰਾਲਾ ਕਰਦੇ ਹਨ। ਬਾਬਾ ਕਬੀਰ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਕਾਂਸ਼ੀ ਵਿੱਚ ਬਤੀਤ ਕੀਤਾ, ਕਿਉਂਕਿ ਕਾਂਸ਼ੀ ਨੂੰ ਪਾਸੇ ਕਰ ਦਈਏ ਨਾ ਤੇ ਬਾਬੇ ਕਬੀਰ ਦੇ ਸਮੁੱਚੇ ਇਤਿਹਾਸ ਦੀ ਸਾਨੂੰ ਵਾਕਫੀ ਨਹੀਂ ਮਿਲਦੀ। ਬਾਬਾ ਕਬੀਰ ਦਾ ਜਨਮ ਬਾਬੇ ਨੀਰੂ ਦੇ ਘਰ ਮਾਤਾ ਨੀਮਾ ਦੀ ਪਵਿੱਤਰ ਕੁੱਖ ਤੋਂ ਪੈਦਾ ਹੋਇਆ। ਇੱਕ ਬਹੁਤ ਵੱਡਾ ਦੁਖਾਂਤ ਹੈ, ਅਸੀਂ ਧਰਮ ਦੇ ਠੇਕੇਦਾਰ ਹਰ ਥਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਾਂ। ਮੈਂ ਲਫ਼ਜ਼ ਕਿਹਾ ਧਰਮ ਦੇ ਠੇਕੇਦਾਰ, ਜਿਹੜਾ ਧਰਮ ਦਾ ਠੇਕੇਦਾਰ ਉਹ ਪਕੜ ਕਰਦਾ ਹੈ, ਜਿਹੜਾ ਧਰਮੀ ਮਨੁੱਖ ਉਹ ਪਕੜ ਛੱਡਦਾ ਹੈ। ਕਹਿਣ ਤੋਂ ਮੁਰਾਦ ਇਹ ਪ੍ਰਾਪੇਗੰਡਾ ਕੀਤਾ ਗਿਆ ਹੈ ਕਿ ਬਾਬਾ ਕਬੀਰ ਜੀ ਮਹਾਨ ਕੁੱਲ ਵਿੱਚ ਪੈਦਾ ਹੋਏ, ਕਾਂਸ਼ੀ ਦੇ ਕੰਢੇ ਦੇ ਉੱਪਰ ਇਹਨਾਂ ਦੇ ਮਾਂ ਪਿਓ ਇਹਨੂੰ ਛੱਡ ਗਏ ਔਰ ਮਾਤਾ ਨੀਮਾ ਨੇ ਅਤੇ ਬਾਬਾ ਨੀਰੂ ਨੇ ਇਹਨਾਂ ਦੀ ਪਾਲਣਾ ਕੀਤੀ। ਉਹਨਾਂ ਭਲੇ ਪੁਰਸ਼ਾਂ ਨੂੰ ਬੇਨਤੀ ਕਰੀ ਦੀ ਵੀ ਗੁਰਮੁਖੋ, ਕੀ ਮਾਤਾ ਨੀਮਾ ਦੀ ਕੁੱਖ ਤੋਂ ਬਾਬੇ ਕਬੀਰ ਦਾ ਜਨਮ ਨਹੀਂ ਹੋ ਸਕਦਾ? ਕੀ ਬਾਬੇ ਨੀਰੂ ਦੇ ਘਰ ਬਾਬੇ ਕਬੀਰ ਦਾ ਜਨਮ ਨਹੀਂ ਹੋ ਸਕਦਾ? ਕਹਿਣ ਤੋਂ ਮੁਰਾਦ ਕਿ ਅਸੀਂ ਜਾਤੀਵਾਦ ਨੂੰ ਹਰ ਥਾਂ 'ਤੇ ਟੰਗਦੇ ਹਾਂ ਔਰ ਉਹ ਪੁੱਜੀ ਹੋਈ ਆਤਮਾ ਜਿਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਪ ਹੈ, ਉਹਨਾਂ ਨੂੰ ਨਾ ਰਾਤ ਨੂੰ ਚੈਨ ਨਾ ਦਿਨ ਨੂੰ ਟਕਾ, ਮਨ ਵਿੱਚ ਇੱਕੋ ਲਾਲਸਾ ਲੱਗੀ ਵੀ ਕਿਸੇ ਢੰਗ ਨਾਲ ਗੁਰੂ ਧਾਰਨਾ ਕੀਤਾ ਜਾਏ, ਕਿਉਂਕਿ ਗੁਰੂ ਧਾਰਨ ਤੋਂ ਬਿਨਾਂ ਗੁਰਮੁਖੋ ਆਪਣਾ ਜਨਮ ਅਧੂਰਾ ਹੈ। ਮਾਤਾ ਪਿਤਾ ਜਿੱਥੇ ਮਾਨ ਨੇ ਨਾ, ਉੱਥੇ ਅਸੀਂ ਗੁਰੂ ਨੂੰ ਆਪਣੇ ਮਾਤਾ ਪਿਤਾ ਤੋਂ ਵੀ ਮਹਾਨ ਕਹਿੰਦੇ ਹਾਂ। ਉਹਦਾ ਕਾਰਨ ਸਾਡੇ ਮਾਤਾ ਅਤੇ ਪਿਤਾ ਸਾਡੀ ਪਾਲਣਾ ਕਰਦੇ ਨੇ, ਸਾਨੂੰ ਜਨਮ ਦਿੱਤਾ ਉਹਨਾਂ, ਸਾਡੀਆਂ ਲੋੜਾਂ ਦੀ ਪੂਰਤੀ ਕੀਤੀ ਹੈ। ਪਰ ਜਿਹੜਾ ਗੁਰੂ ਹੈ ਨਾ, ਉਹਨੇ ਜੀਵਨ ਦਾਨ ਦਿੱਤਾ ਹੈ, ਕਿਉਂਕਿ ਮਨੁੱਖ ਜਨਮ ਕਰਕੇ ਕੋਈ ਮਹਾਨ ਨਹੀਂ। ਪੰਛੀਆਂ ਦਾ ਜਨਮ ਵੀ ਹੁੰਦਾ ਹੈ, ਪਸ਼ੂਆਂ ਦਾ ਜਨਮ ਵੀ ਹੁੰਦਾ ਹੈ, ਲੇਕਿਨ ਜਿਹੜੇ ਮਨੁੱਖ ਗੁਰੂ ਦੇ ਦਰ ਤੇ ਪ੍ਰਵਾਨ ਚੜ ਗਏ, ਉਹ ਗੁਰਮੁਖੋ ਮਹਾਨ ਬਣ ਗਏ। ਲਫ਼ਜ਼ ਮੈਂ ਕਿਹਾ ਗੁਰੂ ਦੇ ਦਰ ਤੇ ਪ੍ਰਵਾਨ ਚੜ ਜਾਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ 30 ਮਹਾਂਪੁਰਸ਼ਾਂ ਗੁਰਮੁਖਾਂ ਦੇ ਜੀਵਨ ਦੀ ਸਾਨੂੰ ਝਾਕੀ ਵਿਖਾਈ ਹੈ ਔਰ ਉਹਦੇ ਵਿੱਚ ਉਹਨਾਂ ਨੇ ਬਾਬੇ ਕਬੀਰ ਦਾ ਜ਼ਿਕਰ ਵੀ ਕੀਤਾ ਹੈ। ਉਹ ਕਹਿੰਦੇ ਕਿ ਬਾਬਾ ਕਬੀਰ ਜੀ ਨੇ ਬਾਬਾ ਰਾਮਾਨੰਦ ਜੀ ਦੇ ਕੋਲੋਂ ਅਧਿਆਤਮਿਕ ਸੇਧ ਲਈ, ਉਹਨਾਂ ਕੋਲ ਗੁਰਮੰਤਰ ਲਿਆ, ਪਰਿਪੂਰਨ ਪਰਮਾਤਮਾ ਦੇ ਨਾਲ ਉਹਨਾਂ ਦਾ ਸੰਬੰਧ ਜੁੜਿਆ। ਪਰ ਸੰਬੰਧ ਜੁੜੇ ਕਿਵੇਂ? ਆਪਾਂ ਗੁਰਦੁਆਰੇ ਸਾਰੇ ਆਉਣੇ ਨਾ, ਗੁਰਦੁਆਰਾ ਤਾਂ ਮਹਾਨ ਹੈ, ਪਰ ਆਪਾਂ ਸਾਰੇ ਬਰਾਬਰ ਅਵਸਥਾ ਨੂੰ ਨਹੀਂ ਪਹੁੰਚਦੇ, ਉਹਦਾ ਕਾਰਨ ਹੈ ਕੁਝ। ਭਾਈ ਜੀ ਲਿਖਦੇ ਨੇ, ਕਹਿੰਦੇ ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਇਹਦੇ ਵਿੱਚ ਇੱਕ ਹਿੰਟ ਹੈ ਕਿ ਗੁਰੂ ਉਹ ਹੈ ਜਿਹੜਾ ਪਕੜ ਤੋਂ ਰਹਿਤ ਹੋਵੇ, ਪਕੜ ਤੋਂ ਰਹਿਤ, ਬਰਗ ਤੋਂ ਭਾਵ ਪਕੜ ਤੋਂ ਰਹਿਤ ਹੋਣਾ। ਰਾਮਾਨੰਦ ਇੱਕ ਮਹਾਨ ਸ਼ਖਸੀਅਤ ਮਹਾਂਪੁਰਸ਼, ਗੰਗਾ ਚ ਰਹਿੰਦੇ ਨੇ, ਲੇਕਿਨ ਹੈਨ ਪਕੜ ਤੋਂ ਰਹਿਤ। ਬਾਬਾ ਕਬੀਰ ਜੀ ਨੇ ਉਹਨਾਂ ਕੋਲ ਦੀਖਿਆ ਲਈ, ਬਾਬਾ ਰਵਿਦਾਸ ਜੀ ਨੇ ਉਹਨਾਂ ਕੋਲ ਦੀਖਿਆ ਲਈ, ਇਸੇ ਪ੍ਰਕਾਰ ਬਾਬਾ ਪੀਪਾ ਜੀ ਨੇ ਉਹਨਾਂ ਕੋਲੋਂ ਦੀਖਿਆ ਲਈ। ਉਹਨਾਂ ਨੇ ਬਹੁਤ ਸਾਰੇ ਪਰਮੇਸ਼ੁਰ ਦੇ ਪਿਆਰਿਆਂ ਦੇ ਜੀਵਨ ਨੂੰ ਬਹੁਤ ਉਚੇਰਾ ਲਿਜਾਣਾ ਕੀਤਾ। ਤੋ ਭਗਤ ਜੀ ਕਹਿੰਦੇ ਨੇ ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਹਾਵਣ ਗੰਗਾ ਤਾਈ। ਇਹ ਵੀ ਇੱਕ ਨੁਕਤਾ ਹੈ ਕਿ ਗੁਰੂ ਪਹਿਲਾਂ ਆਪ ਕਰਦਾ, ਮੁੜ ਕੇ ਦੂਜਿਆਂ ਨੂੰ ਕਰਨ ਦੀ ਪ੍ਰੇਰਣਾ ਦਿੰਦਾ ਹੈ। ਅੰਮ੍ਰਿਤ ਵੇਲੇ ਤੋਂ ਉੱਠ ਕੇ ਪਹਿਲਾਂ ਸਵੇਰ ਦੇ ਟਾਈਮ ਤੜਕੇ, ਜਿਹਨੂੰ ਗੁਰਬਾਣੀ 'ਚ ਲਿਖਿਆ ਚਲਾਂਗੇ ਉਠ ਨਾਮ ਜਾਪ ਨਿਸ ਬਾਸਰ ਅਰਾਧ ਕਾਰਾ ਤੁਝ ਨਾ ਵਿਆਪਈ ਨਾਨਕ ਮਿਟੇ ਉਪਾਦ। ਜਿਹੜਾ ਗੁਰਮੁਖੂ ਅੰਮ੍ਰਿਤ ਵੇਲਾ ਹੈ, ਗੁਰੂ ਸਾਡੇ ਸਾਰਿਆਂ 'ਤੇ ਬੇਰ ਕਰੇ, ਕਿਰਪਾ ਕਰੇ, ਤੰਦਰੁਸਤੀ ਬਖਸ਼ੇ। ਕਿਸੇ ਕਾਰਨ ਕਰਕੇ ਸਾਡਾ ਸਰੀਰ ਢਿੱਲਾ ਮੱਠਾ ਹੋਵੇ ਨਾ ਅਤੇ ਰਾਤ ਨੂੰ ਨੀਂਦ ਨਹੀਂ ਆਉਂਦੀ, ਪਰ ਜਦੋਂ ਦਿਨ ਦਾ ਤੜਕਾ ਹੁੰਦਾ ਹੈ ਨਾ, ਉਦੋਂ ਸਾਰਿਆਂ ਦੀ ਅੱਖ ਲੱਗ ਜਾਂਦੀ। ਆਪਾਂ ਰਾਤ ਨੂੰ ਨਾ ਸਮੀਏ ਕਿਸੇ ਆਪ ਦੁਨਿਆਵੀ ਕਾਰਨ ਕਰਕੇ ਜਾਂ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਢਿੜਾਈ ਕਰਕੇ, ਪਰ ਅੰਮ੍ਰਿਤ ਵੇਲੇ ਮਨੁੱਖ ਨੂੰ ਨੀਂਦ ਆ ਹੀ ਜਾਂਦੀ ਹੈ। ਇੱਕ ਅੰਗਰੇਜ਼ੀ ਲਫ਼ਜ਼ ਹੈ ਕਰੈਡਲ, ਕਰੈਡਲ ਕਹਿੰਦੇ ਨੇ ਪੰਘੂੜੇ ਨੂੰ। ਪੰਘੂੜੇ ਦੇ ਵਿੱਚ ਝੱਲੀ ਦੇ ਵਿੱਚ ਨਿੱਕਾ ਜਿਹਾ ਬੱਚਾ ਪਾ ਕੇ ਨੂੰ ਆਪਾਂ ਉਹਨੂੰ ਝੂਟਾ ਦਿੰਦੇ ਹਾਂ ਨਾ, ਉਹਨੂੰ ਨੀਂਦ ਆ ਜਾਂਦੀ। ਅਤੇ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਉਹ ਅੰਮ੍ਰਿਤ ਵੇਲਾ ਨਾ, ਜਦੋਂ ਭੰਗੂੜੇ ਦੀ ਤਰ੍ਹਾਂ ਮਨੁੱਖ ਨੂੰ ਨੀਂਦ ਆਉਂਦੀ, ਤੂੰ ਉਹ ਸੌ ਕੇ ਗਵਾਹ ਨਾ, ਉਸ ਮੌਕੇ ਜਾਗਣਾ ਕਰ। ਚਲਾਂਗੇ ਉਠ ਨਾਮ ਜਪ ਨਿਸ ਬਾਸਰ ਅਰਾਧ। ਸਾਡੇ ਇੱਕ ਬੜਾ ਲੰਗੜਾ ਬਹਾਨਾ ਹੈ, ਔਰ ਤਕਰੀਬਨ ਆਮ ਗੁਰਮੁਖ ਪਿਆਰੇ ਭੈਣਾਂ ਅਤੇ ਵੀਰ ਪੁੱਛਦੇ ਰਹਿੰਦੇ ਨੇ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਗਿਆਨੀ ਜੀ ਕਿਸੇ ਕਾਰਨ ਕਰਕੇ ਦਿਨੇ ਨਿਤ ਨੇਮ ਨਾ ਹੋ ਸਕੇ ਅਤੇ ਦੁਪਹਿਰੇ ਕਰ ਲਿਆ ਕਰੀਏ। ਇਹਦਾ ਭਾਵ ਹੈ ਵੀ ਗਿਆਨੀ ਜੀ ਸਾਈਨ ਕਰਨ ਵੀ ਤੈਨੂੰ ਅੰਮ੍ਰਿਤ ਵੇਲੇ ਦੀ ਛੁੱਟੀ, ਅਤੇ ਦੂਜੀ ਇਹ ਆਗਿਆ ਕਰਨ ਵੀ ਜੇ ਸਵੇਰੇ ਨਹੀਂ ਜਪਿਆ ਤਾਂ ਫਿਰ ਦੁਪਹਿਰ ਵੀ ਅੱਜ ਛੁੱਟੀ ਕਰ, ਮੌਜਾਂ ਕਰ, ਬਹਾਨਾ। ਤੂੰ ਸਵੇਰੇ ਪ੍ਰਸ਼ਾਦਾ ਛਕਿਆ ਕਿ ਨਹੀਂ ਛਕਿਆ? ਜੇ ਕਿਸੇ ਘਰ ਨਹੀਂ ਛਕਿਆ ਗਿਆ, ਦੁਪਹਿਰੇ ਛਕਦਾ? ਕਦੇ ਰੋਟੀ ਖਾਣ ਲੱਗਿਆ ਆਖਿਆ ਵੀ ਦੁਪਹਿਰੇ ਨਾ ਖਾਵਾਂ ਕਿ ਨਾ ਖਾਵਾਂ? ਗਿਆਨੀ ਜੀ ਜੇ ਰੋਟੀ ਖਾਣ ਦਾ ਟਾਈਮ ਨਹੀਂ ਤਾਂ ਪਰਮਾਤਮਾ ਦੇ ਜਪਣ ਦਾ ਟਾਈਮ ਕਿਹੜਾ? ਗੁਰਮੁਖੋ ਮੈਂ ਗੱਲ ਬੜੀ ਨਿਕੰਮੀ ਕਹਿਣ ਲੱਗਾ ਅਤੇ ਮੈਨੂੰ ਹੁਣੇ ਮੁਆਫੀ ਦੇ ਦਿਆ ਜੇ ਦੁਬਾਰਾ ਪੁੱਛਿਆ ਜੇ ਨਾ। ਜਦੋਂ ਅਸੀਂ ਸਰੀਰ ਦੀ ਕਿਰਿਆ ਸਾਂਭ ਸਾਧਦੇ ਹਾਂ ਨਾ, ਮੇਰੀ ਨਿੱਜੀ ਰਾਏ ਹੋ ਸਕਦਾ ਮੈਂ ਗਲਤ ਹੋਵਾਂ, ਅਤੇ ਮੈਂ ਪਹਿਲਾਂ ਮਾਫ਼ੀ ਮੰਗੀ ਵੀ ਨਿੱਜੀ ਰਾਏ ਗਲਤ ਹੋ ਸਕਦੀ। ਆਪਾਂ ਸਰੀਰ ਦੀ ਕਿਰਿਆ ਸਾਧਦੇ ਹਾਂ, ਉਦੋਂ ਵੀ ਉਪਰਾਲਾ ਕਰਿਆ ਕਰੋ ਵਾਹਿਗੁਰੂ ਨੂੰ ਚੇਤੇ ਕਰਨ ਦਾ, ਪਤਾ ਹੀ ਸਾਡਾ ਖੀਲਾ ਸਵਾਸ ਹੀ ਉਹ ਹੋਵੇ। ਜਦੋਂ ਆਪਾਂ ਬਾਹਰ ਦੀ ਕਿਰਿਆ ਕਰਨ ਜਾਂਦੇ ਹਾਂ ਨਾ, ਉਪਰਾਲਾ ਕਰਿਆ ਕਰੋ, ਸਾਨੂੰ ਉਦੋਂ ਵੀ ਵਾਹਿਗੁਰੂ ਨਾ ਭੁੱਲੇ, ਪਤਾ ਨਹੀਂ ਸਾਡੀ ਜ਼ਿੰਦਗੀ ਦਾ ਸਵਾਸ ਉਹ ਅਖੀਰਲਾ ਹੈ। ਸਵਾਸ ਇੱਕ ਇਹ ਕੀਮਤੀ, ਇੱਕ ਇਹ ਕੀਮਤੀ। ਮਹਾਤਮਾ ਜਨ ਉਹਨਾਂ ਦੇ ਕੋਲ ਵਿਦਿਆਰਥੀ ਪੜ੍ਹਦੇ ਨੇ ਤੇ ਕਹਿੰਦੇ ਮਹਾਂਪੁਰਸ਼ੋ ਤੁਸੀਂ ਬੜੇ ਵਿਦਵਾਨ ਹੋ ਬੜਾ ਪੜ੍ਹਾਉਂਦੇ ਹੋ ਕੋ ਸਾਨੂੰ ਕੀਮਤੀ ਨੁਕਤਾ ਦੇ ਕੇ ਜਾਓ। ਕਹਿੰਦੇ ਗੁਰਮੁਖੋ ਗੁਰੂ ਭਲੀ ਕਰੇ ਮਹਾਂਪੁਰਸ਼ਾਂ ਦਾ ਅੰਤਮ ਸਮਾਂ ਆਇਆ ਤੇ ਕਹਿੰਦੇ ਗੁਰਮੁਖੋ ਇਉਂ ਕਰੋ ਵੀ ਅਲਮਾਰੀ ਚੋਂ ਪੈਸੇ ਲਿਜਾ ਕੇ ਤੇ ਬਾਜ਼ਾਰ ਚੋਂ ਸਵਾਸ ਖਰੀਦ ਕੇ ਲਿਆ ਮੇਰੇ ਲਈ ਮੇਰੇ ਸਵਾਸ ਮੁੱਕ ਚੱਲੇ ਨੇ। ਭੋਲੇ ਬੱਚੇ ਜਜ਼ਬਾਤੀ ਹੋ ਗਏ ਦੋ ਚਾਰ ਦੁਕਾਨਾਂ ਤੇ ਗਏ ਤੇ ਦੁਕਾਨਦਾਰ ਵੀਰ ਕਹਿਣ ਲੱਗੇ ਭਲਿਓ ਪੁਰਸ਼ੋ ਸਵਾਸ ਦੁਕਾਨਾਂ ਤੋਂ ਮੁੱਲ ਨਹੀਂ ਜੇ ਮਿਲਦੇ। ਭਾਈ ਸਾਹਿਬ ਭਾਈ ਨੰਦ ਲਾਲ ਦਾ ਪਵਿੱਤਰ ਬੋਲ ਮੈਨੂੰ ਕਦੇ ਇੱਕ ਸੈਕਿੰਡ ਵੀ ਨਹੀਂ ਭੁੱਲਿਆ। ਉਹ ਬੋਲ ਕਿਹੜਾ ਹੈ? ਉਹ ਕਹਿੰਦੇ 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ ਜਿਸ ਬੰਦੇ ਨੂੰ ਇੰਨਾ ਘਾਟਾ ਇਹ ਬੰਦਾ ਕੈਸੇ ਜੀਵੇ। ਸਾਡੇ ਪਰਸ ਵਿੱਚੋਂ ਕਿਤੇ ਭੁਲੇਖੇ ਨਾਲ 50 ਰੁਪਈਏ ਡਿੱਗ ਪੈਣ ਤੇ ਗੁਰਮੁਖੋ ਦਿਹਾੜੀ ਵਿੱਚ 50 ਵੇਲਾ ਚੇਤੇ ਕਰਨੇ ਵੀ 50 ਰੁਪਈਏ ਡਿੱਗੇ ਨਾ ਧੀ ਦੇ ਕੰਮ ਨਾ ਪੁੱਤ ਦੇ ਕੰਮ। ਬਿਲਕੁਲ ਮਾਮੂਲੀ ਚੀਜ਼ ਹੈ 50 ਰੁਪਈਏ। 50 ਰੁਪਈਆਂ ਦੀ ਚਿੰਤਾ ਤਾਂ ਕੀਤੀ ਪਰ ਗੁਰਮੁਖਾ ਜਿਹੜਾ ਸਵਾਸ ਤੇਰਾ ਇੱਕ ਇੱਕ ਲੱਖਾਂ ਦਾ ਨਹੀਂ ਮਿਲਦਾ ਕਦੇ ਇਹਦਾ ਫਿਕਰ ਵੀ ਕਰਿਆ ਕਰ। ਜਿਹੜੇ ਸਵਾਸ ਨੇ ਨਾ ਭਾਈ ਨੰਦ ਲਾਲ ਜੀ ਕਹਿੰਦੇ ਵੀ ਤੂੰ 50 ਦੀ ਗੱਲ ਕਰਦਾ ਤੇਰਾ ਰੋਜ਼ਾਨਾ ਖਰਚਾ 24,000 ਦਾ 24,000 ਦਾ ਸਾਡੇ ਧਰਮ ਗ੍ਰੰਥਾਂ ਦੇ ਮੁਤਾਬਕ ਸਵੇ 24 ਘੰਟਿਆਂ ਦੇ ਵਿੱਚ 2,250 ਸਵਾਸ ਜਾਂਦੇ ਹਨ ਤੇ ਭਾਈ ਜੀ ਕਹਿੰਦੇ ਨੇ 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ। ਜਿਵੇਂ ਕਈਆਂ ਨੂੰ ਆਮਦਨ ਵੀ ਬੜੀ ਹੈ ਅਤੇ ਖਰਚਾ ਵੀ ਬੜਾ ਹੈ ਪਰ ਕਹਿੰਦੇ ਗਿਆਨੀ ਜੀ ਤੁਰਿਆ ਉਹਨਾਂ ਦੂਜੇ ਪਾਸੋਂ ਵਾਹਿਗੁਰੂ ਨੇ ਕਦੇ ਘਾਟਾ ਨਹੀਂ ਆਉਣ ਦਿੱਤਾ। ਭਰਿਆ ਪੁਰਸ਼ਾ ਤੇਰਾ 24,000 ਦਾ ਖਰਚਾ ਹੈ ਅਤੇ ਬਚਦਾ ਤੈਨੂੰ ਇੱਕ ਵੀ ਨਹੀਂ। ਇਸ ਕਰਕੇ ਇਹਨਾਂ ਸਵਾਸਾਂ ਨੂੰ ਸਫਲਾ ਕਰਨ ਦਾ ਯਤਨ ਕਰੇ ਵਿੱਚੋਂ ਸੁਭਾਵਿਕ ਗੱਲ ਆ ਗਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਹਾਵਣ ਗੰਗਾ ਤਾਈ। ਅੱਗੋਂ ਵੀ ਹੀ ਜਾਏ ਕੇ ਲੰਮਾ ਪਿਆ ਕਬੀਰ ਤਥਾਈ ਆਪਾਂ ਤਾਂ ਕਹਿੰਦੇ ਸਾਨੂੰ ਲੋਕ ਹੀ ਡੀਕੜ। ਅੱਜ ਦੇ ਜ਼ਮਾਨੇ ਇੱਕ ਨਵਾਂ ਟ੍ਰੈਂਡ ਹੈ ਜਿੰਨਾ ਕੁ ਆਪਣੇ ਆਪ ਨੂੰ ਮਾਣ ਸਮਝਦਾ ਉਹਨਾਂ ਲੇਟ ਆਉਂਦਾ ਲੇਟ। ਇੱਕ ਸਾਡੇ ਇੰਡੀਆ ਦਾ ਨਵਾਂ ਫੈਸ਼ਨ ਲੇਟ ਆਉਣ ਦਾ ਜਿੰਨਾ ਲੇਟ ਆਉਂਦਾ ਨਾ ਕਹਿਣਗੇ ਜੀ ਰਝੇਵੇਂ ਬੜੇ ਨੇ ਇਹਨੂੰ ਵੱਡਾ ਬੰਦਾ ਜੋ ਹੋਇਆ। ਪਰ ਗੁਰਮੁਖ ਯਾਦ ਰੱਖਿਆ ਜੇ ਇਹ ਸ਼ੋਰਤ ਕੀ ਬੁਲੰਦੀ ਦੋ ਪਲਕਾ ਤਮਾਸ਼ਾ ਹੈ ਜੇ ਸ਼ਾਗ ਪੇ ਬੈਠੇ ਉਹ ਟੂਟ ਪੀ ਸਕਦੀ ਹੈ। ਮੈਨੂੰ ਉਰਦੂ ਨਹੀਂ ਆਉਂਦਾ ਜੇ ਗਲਤੀ ਹੋ ਗਈ ਤਾਂ ਮਾਫ਼ੀ ਦਿਆ ਜੇ ਪਰ ਮੈਨੂੰ ਬੜਾ ਚੰਗਾ ਸ਼ੇਰ ਲੱਗਾ ਹੈ। ਉਹ ਕਹਿੰਦਾ ਜੇ ਸ਼ੋਰਤ ਕੀ ਬੁਲੰਦੀ ਆ ਵੱਡੇ ਵੱਡੇ ਅਹੁਦੇ ਵਡਿਆਈਆਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਕੀਆਂ ਵਡਿਆਈਆਂ ਕੌਣ ਨੇ ਆਵੇ ਕਾਮ। ਸਾਨੂੰ ਕਈ ਤਰ੍ਹਾਂ ਦੇ ਸਰਟੀਫਿਕੇਟ ਦੇ ਅਵਾਰਡ ਮਿਲਦੇ ਨਾ ਜਿਹਦੇ ਨੂੰ ਗੁਰਮੁਖੋ ਸਾਨੂੰ ਲਾਂਬੂ ਲੱਗਾ ਸਾਡੀ ਸਵਾਹ ਦੇ ਵਿੱਚੋਂ ਸਾਨੂੰ ਸਰਟੀਫਿਕੇਟ ਨਹੀਂ ਲੱਭਣਾ। ਜਿਹੜੇ ਅਵਾਰਡ ਮਿਲਦੇ ਨੇ ਸਾਨੂੰ ਕਈ ਤਰ੍ਹਾਂ ਦਾ ਉਹਦੇ ਮਨ ਨੂੰ ਹੰਕਾਰ ਵਧਾਉਣ ਲਈ ਸਾਨੂੰ ਕਈ ਤਰ੍ਹਾਂ ਦੀਆਂ ਸ਼ੋਹਰਤਾਂ ਮਿਲਦੀਆਂ ਨੇ ਨਾ ਸਾਡੀ ਸਵਾਹ ਦੇ ਵਿੱਚੋਂ ਸਰਟੀਫਿਕੇਟ ਨਹੀਂ ਲੱਭਣਾ। ਇਹ ਸ਼ੋਹਰਤ ਕੀ ਬੁਲੰਦੀ ਦੋ ਪਲਕਾ ਤਮਾਸ਼ਾ ਹੈ ਜੇ ਸ਼ਾਖ ਪੇ ਬੈਠੇ ਹੋ ਵੋ ਟੂਟ ਵੀ ਸਕਦੀ ਹੈ। ਜਿਹੜੀ ਟਾਹਣੀ ਤੇ ਬੈਠਾ ਮਿੱਤਰਾ ਇਹ ਕਦੇ ਵੀ ਟੁੱਟ ਸਕਦੀ ਹੈ। ਅੱਗੋਂ ਦੀ ਹੀ ਜਾਏ ਕਿ ਲੰਮਾ ਪਿਆ ਕਬੀਰ ਤਥਾਈ ਗੁਰੂ ਦੀ ਇੰਤਜ਼ਾਰ ਕਰਦਾ ਸਿੱਖ। ਅੱਜ ਅਸੀਂ ਚਾਹੁੰਦੇ ਵੀ ਸਾਡੀ ਇੰਤਜ਼ਾਰ ਕੀਤੀ ਜਾਏ ਵੀ ਮੈਨੂੰ ਬੜੇ ਲੋਕ ਡੀਕਦੇ ਨੇ ਨਿਮਾਣੇ ਹੋ ਕੇ ਜਾਇਆ ਕਰੋ। ਅੱਗੋਂ ਦੀ ਹੀ ਜਾਇ ਕੇ ਲੰਮਾ ਪਿਆ ਕਬੀਰ ਤਥਾਈ ਤੇ ਜੇ ਸਿੱਖ ਨਵਾਣਾ ਹੋ ਕੇ ਪਏਗਾ ਤੇ ਗੁਰੂ ਕੀ ਕਰੇਗਾ ਪੈਣੀ ਟੁੰਬ ਅਠਾਲਿਆ ਬੋਲੋ ਰਾਮ ਸਿੱਖ ਸਮਝਾਈ ਜਦੋਂ ਸਿੱਖ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਤੇ ਗੁਰੂ ਨੇ ਕੀ ਕੀਤਾ ਕਹਿਣ ਲੱਗੇ ਰਾਮ ਦੇ ਪਿਆਰਿਆ ਰਾਮ ਕਹੋ ਗੁਰੂ ਨੇ ਕੀ ਕਿਹਾ ਪੈਰੀ ਠੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ ਝਰਨਾ ਝਰਦਾ ਨਿਚਰੋਂ ਗੁਰਮੁਖ ਬਾਣੀ ਅਗੜ ਕਢਾਈ ਤੇ ਸਾਰੀ ਪੌੜੀ ਦਾ ਰਿਜ਼ਲਟ ਕਾਂ ਰਾਮ ਕਬੀਰੇ ਭੇਦ ਨਾ ਪਾਈ ਰਾਮ ਤੇ ਕਬੀਰ ਵਿੱਚ ਕੋਈ ਫਰਕ ਹੀ ਨਹੀਂ ਰਿਹਾ ਬਾਬਾ ਕਬੀਰ ਜੀ ਰਾਮ ਰੂਪ ਹੋ ਗਏ ਜਿਵੇਂ ਉਹਨਾਂ ਆਪਣੀ ਪਵਿੱਤ ਰਚਨਾ 'ਚ ਕਿਹਾ ਰਾਮ ਰੂਪ ਕਿਉਂ ਹੋਏ ਕਾਰਨ ਕੀ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਤੋ ਗੁਰਮੁਖ ਪਿਆਰਿਓ ਉਸ ਬਾਬਾ ਕਬੀਰ ਦਾ ਦੁਨੀਆਂ ਵਿੱਚ ਬੜਾ ਮਾਨ ਸਨਮਾਨ ਹੈ ਤੇ ਲੋਕਾਂ ਵਿੱਚ ਇਹ ਆਮ ਚਰਤਾ ਜਿਹੜਾ ਕਾਂਸ਼ੀ ਮਰੇਗਾ ਉਹ ਮੁਕਤ ਹੋ ਜਾਂਦਾ ਹੈ ਉਹ ਲੰਮੀ ਕਥਾ ਹੈ ਕਾਂਸ਼ੀ ਵਿੱਚ ਗੁਰਮੁਖ ਇੱਕ ਆਰਾ ਸੀ ਆਰਾ ਆਪਾਂ ਗੁਰਬਾਣੀ 'ਚ ਪੜ੍ਹਦੇ ਸਿਰ ਕਰਵਤ ਧਰਾਏ ਕਰਵਤ ਦਾ ਅਰਥ ਹੁੰਦਾ ਆਰਾ ਇਹ ਲਫ਼ਜ਼ ਗੁਰੂ ਕੀ ਬਾਣੀ 'ਚ ਕਿਉਂ ਆਇਆ ਕਾਂਸ਼ੀ ਦੇ ਵਿੱਚ ਕੁਝ ਧਰਮ ਦੇ ਠੇਕੇਦਾਰਾਂ ਨੇ ਇੱਕ ਆਰਾ ਲਾਇਆ ਸੀ ਤੇ ਉੱਥੇ ਸ਼ਲੋਕ ਲਿਖਿਆ ਸੀ ਕਾਂਸ਼ੀ ਮਰਨਾਤ ਮੁਕਤੀ ਉਸ ਆਰੇ ਉੱਪਰ ਲਿਖਿਆ ਸੀ ਕਾਂਸ਼ੀ ਮਰਨਾਤ ਮੁਕਤੀ ਵੀ ਜਿਹੜਾ ਇੱਥੇ ਆਰੇ ਨਾਲ ਆਪਣੇ ਆਪ ਨੂੰ ਚਰਾ ਲਏਗਾ ਨਾ ਔਰ ਗੁਰਬਾਣੀ ਵਿੱਚ ਵੀ ਆਇਆ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੇ ਇਹ ਬਿੱਦ ਇਸ ਢੰਗ ਨਾਲ ਮਨ ਦੀ ਮੈਲ ਨਹੀਂ ਲੈਣੀ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਤੇ ਨਾ ਮੈਂ ਕਿਸੇ ਪੋਥੀ 'ਚ ਪੜ੍ਹਿਆ ਮੇਰੇ ਉਸਤਾਦ ਜੀ ਤੇ ਮੇਰੇ ਚਾਚਾ ਜੀ ਨੇ ਸਾਨੂੰ ਪੜ੍ਹਾਇਆ ਸੀ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਅੰਗਰੇਜ਼ ਬੜੇ ਚੁਸਤ ਸਨ ਬੜੇ ਚੁਕੰਨੇ ਲੋਕ ਸਨ ਉਹ ਉਹਨਾਂ ਨੇ ਆਣ ਕੇ ਉੱਥੋਂ ਦੀ ਇਨਵੈਸਟੀਗੇਸ਼ਨ ਕੀਤੀ ਇਨਕੁਆਇਰੀ ਕੀਤੀ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਇੱਥੇ ਆਰੇ ਨਾਲ ਮਰਨ ਕਰਕੇ ਮੁਕਤੀ ਹੁੰਦੀ ਉਹਨਾਂ ਦੇ ਪਰਿਵਾਰ 'ਚੋਂ ਕੋਈ ਮਰਿਆ ਕੋਈ ਵੀ ਨਹੀਂ ਲੋਕਾਂ ਨੂੰ ਕਹਿਣਾ ਵੀ ਇੱਥੇ ਦਾਨ ਦਿਓ ਆਰੇ ਦੇ ਥੱਲੇ ਮਰਨ ਕਰਕੇ ਮੁਕਤ ਹੋ ਜਾਓਗੇ ਆਪ ਕੋਈ ਵੀ ਨਹੀਂ ਮਰਿਆ ਔਰ ਅੰਗਰੇਜ਼ ਲੋਕਾਂ ਨੇ ਕਾਨੂੰਨੀ ਤੌਰ 'ਤੇ ਉਸ ਆਰੇ ਦੇ ਥੱਲੇ ਲੋਕਾਂ ਨੂੰ ਮਰਨ ਤੋਂ ਰੋਕਣਾ ਕੀਤਾ ਬਚਾਉਣਾ ਕੀਤਾ ਇਸੇ ਨਜ਼ਰੀਏ ਦੇ ਤਹਿਤ ਬਾਬਾ ਕਬੀਰ ਜੀ ਨੇ ਅੰਤਮ ਸਮੇਂ ਆਪਣੀ ਰਹਿਸ਼ ਮਗਰ ਸ਼ਹਿਰ 'ਚ ਲੈ ਆਉਂਦੀ ਇਹ ਖਲੀਲਾਬਾਦ ਕੋਈ ਤਹਿਸੀਲ ਹੈ ਉਸ ਖਲੀਲਾਬਾਦ ਤਹਿਸੀਲ ਦੇ ਵਿੱਚ ਇਹ ਕੋਈ ਮਗਹਰ ਪਿੰਡ ਹੈ ਜਿਹਦੇ ਬਾਰੇ ਪ੍ਰਾਪੇਗੰਡਾ ਕੀਤਾ ਜਾਂਦਾ ਵੀ ਜਿਹੜਾ ਇੱਥੇ ਮਰੇਗਾ ਉਹ ਗਧੇ ਦੀ ਜੋਨ 'ਚ ਪਏਗਾ ਅਤੇ ਬਾਬਾ ਕਬੀਰ ਜੀ ਨੂੰ ਕਹਿਣ ਲੱਗੇ ਭਲਿਓ ਤੁਸੀਂ ਪਰਮਾਤਮਾ ਦਾ ਚਿੰਤਨ ਕਰਨ ਵਾਲੇ ਲੋਕ ਆਪ ਜਪਣ ਵਾਲੇ ਅਤੇ ਹੋਰਨਾਂ ਨੂੰ ਜਪਾਉਣ ਵਾਲੇ ਲੋਕ ਅਤੇ ਤੁਸੀਂ ਕਿਹੜੇ ਚੱਕਰ 'ਚ ਪੈ ਗਏ ਹੋ ਕਾਂਸ਼ੀ ਨੂੰ ਛੱਡ ਕੇ ਮਗਰ ਆਣ ਕੇ ਨਿਵਾਸ ਕਰ ਲਿਆ ਤਾਂ ਉਸ ਮੌਕੇ ਉਹਨਾਂ ਲੋਕਾਂ ਦੇ ਵਹਿਮ ਤੇ ਭਰਮ ਨੂੰ ਚੱਕਣ ਲਈ ਇਹ ਬਾਬਾ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਜਿਹੜਾ ਵਹਿਮ ਪਿਆ ਨਾ ਫਲਾਣੇ ਥਾਂ 'ਤੇ ਮਰਾਂਗੇ ਤੇ ਮੁਕਤ ਹੋ ਜਾਵਾਂਗੇ ਫਲਾਣੇ ਥਾਂ 'ਤੇ ਮਰਾਂਗੇ ਤੇ ਬੰਦਾ ਨਰਕਾਂ ਨੂੰ ਜਾਏਗਾ ਇਹ ਸਾਰੀ ਗੱਲ ਦਾ ਨਿਚੋੜ ਇਹ ਹੈ ਵੀ ਗੁਰਮੁਖੋ ਗੱਲ ਬੰਦੇ ਦੇ ਕਰਮਾਂ ਦੇ ਉੱਪਰ ਥਾਂ ਕੋਈ ਚੰਗੀ ਮਾੜੀ ਨਹੀਂ ਥਾਂ ਕੋਈ ਚੰਗੀ ਮਾੜੀ ਨਹੀਂ ਹਰ ਥਾਂ ਹੀ ਮਾਨ ਹੈ ਜਿੱਥੇ ਵਾਹਿਗੁਰੂ ਨੂੰ ਚੇਤੇ ਕੀਤਾ ਜਾਏ ਜਿੱਥੇ ਵਾਹਿਗੁਰੂ ਨੂੰ ਭੁੱਲ ਜੀ ਉਹ ਥਾਂ ਮਾੜੀ। ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ ਜਿਹੜਾ ਗੁਰੂ ਪੰਚਮ ਪਾਤਸ਼ਾਹ ਨੇ ਤਿੰਨ ਸ਼ਬਦ ਚਾਰੇ ਸੀ ਖਾਨ ਛਾਬੜੀ ਪਿੰਡ ਭਾਈ ਮੈਂ ਉਹਨੂੰ ਮੁਖਾਤਬ ਕਰਦੇ ਹਾਂ। ਉੱਥੇ ਮੇਰੇ ਪਾਤਸ਼ਾਹ ਨੇ ਪਵਿੱਤਰ ਪੰਕਤੀਆਂ ਚਾਰਨ ਕੀਤੀਆਂ ਨੇ, ਕਹਿੰਦੇ ਭਲੀ ਸੁਹਾਵੀ ਛਾਪਰੀ ਜਾਂ ਮੈਂ ਹਰ ਗੁਣ ਗਾਏ ਕਿਤੀ ਕਾਮਨਾ ਧੌਲ ਹਰ ਜਿੱਤ ਹਰ ਬਸਰਾਏ। ਉਹ ਧੌਲਰ ਵੀ ਕਿਸੇ ਕੰਮ ਨਹੀਂ ਜਿੱਥੇ ਵਾਹਿਗੁਰੂ ਭੁੱਲ ਜਾਏ, ਅਤੇ ਜਿੱਥੇ ਛੱਪਰ 'ਚ ਪਰਮਾਤਮਾ ਚੇਤੇ ਆ ਜੋ ਉਹ ਛੱਪਰ ਵੀ ਮਹਾਨ। ਪਰ ਇਹ ਮਨ ਸਮਝਣ ਵਾਲਾ ਨਹੀਂ। ਇਸ ਕਾਰਨ ਕਰਕੇ ਗੁਰਮੁਖੋ ਆਪਾਂ ਗੁਰਦੁਆਰੇ ਆਉਂਦੇ ਹਾਂ ਤਾਂ ਕਿ ਸਾਡੇ ਮਨ ਦੀ ਡਾਇਰੈਕਸ਼ਨ ਉਸ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਹੋ ਜਾਏ, ਡਾਇਰੈਕਸ਼ਨ ਸੇਧ ਹੋ ਜਾਏ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਤੂੰ ਕਈ ਵਾਰ ਗੁਰਦੁਆਰੇ ਵੀ ਆ ਕੇ ਨਾ ਸੰਗਤ ਬੈਠਿਆਂ ਫੋਨ ਦਾ ਖੜਾ ਨਹੀਂ ਛੱਡਦਾ, ਇਹ ਸਾਨੂੰ ਬਿਮਾਰੀ ਹੈ, ਗੱਲਾਂ ਕਰਨੋਂ ਨਹੀਂ ਅੜਦਾ। ਜੇ ਗੁਰਦੁਆਰੇ ਆਇਆ ਨਾ ਤੇ ਗੁਰਦੁਆਰੇ ਆਉਣ ਦਾ ਇੱਕ ਮੈਥਡ ਹੈ, ਤਰੀਕਾ ਹੈ, ਉਹ ਕਿਹੜਾ? ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ, ਕਾਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗੇ ਦੇਵੈ ਮਾਨਾ ਹੈ। ਵੇਖ ਲਓ ਗੁਰਦੁਆਰੇ ਆਉਣ ਦਾ ਕਿੰਨਾ ਮਾਧਮ। ਜੇ ਗੁਰਦੁਆਰੇ ਹਰ ਕੀਰਤਨ ਸੁਣੀ, ਇਹ ਨਹੀਂ ਕਿ ਮੋਬਾਈਲ ਸੁਣੀ, ਆਪਾਂ ਮੋਬਾਈਲ ਸੁਣਦੇ ਹਾਂ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਐ। ਗੁਰੂ ਕੇ ਦਰਸ਼ਨ ਕਰਦਿਆਂ ਆਪਣੀ ਜਮਾਨੋ ਇਹ ਆਖੇ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ। ਸਤਿਗੁਰੂ ਦਰਸ਼ਨ ਕਰਦਿਆਂ ਆਖੇ ਪਾਤਸ਼ਾਹ ਹਮ ਅਵਗੁਣ ਭਰੇ ਇਹ ਗੁਣ ਨਾਹੀ। ਗੁਰੂ ਕੇ ਦਰਸ਼ਨ ਕਰਦਿਆਂ ਆਖੇ ਪਾਤਸ਼ਾਹ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਤੇ ਸਵਾਲ ਕਰਨ ਵਾਲਾ ਵੀਰ ਕਹਿੰਦਾ ਗਿਆਨੀ ਜੀ ਫਿਰ ਹੋਏਗਾ ਕੀ? ਜਿਹੜੀ ਤੁਸੀਂ ਗੱਲ ਕਹੀ ਹੈ ਤੇ ਗੁਰਦੁਆਰੇ ਹਰ ਕੀਰਤਨ ਸੁਣੀਏ, ਹੁਣ ਆਪਾਂ ਕੀਰਤਨ ਦਾ ਕੰਮ ਵੀ ਬਦਲੀ ਜਾਂਦੇ। ਜੇ ਆ ਕੀਰਤਨ ਹੁੰਦਾ ਨਾ ਇੱਕ ਪੰਕਤੀ ਪੜ੍ਹਨੀ ਤੇ ਪੰਜੀ ਗੱਲਾਂ ਢਾ ਕੇ ਬੰਗਾਲੀ ਦੀਆਂ ਮਾਰ ਕੇ, ਤੇ ਆਪਾਂ ਕਹਿੰਦੇ ਫਲਾਨਾ ਕੀਰਤਨ ਵੀ ਕਰਦਾ ਤੇ ਕਥਾ ਵੀ ਕਰਦਾ ਹੈ। ਇਹ ਗੱਲ ਕਿਉਂ ਚੱਲੀ ਕਿ ਸਾਨੂੰ ਕੀਰਤਨ ਹਜ਼ਮ ਨਹੀਂ ਹੁੰਦਾ, ਸਾਨੂੰ ਕੀਰਤਨ ਚੰਗਾ ਨਹੀਂ ਲੱਗਦਾ। ਮੈਂ ਇੱਕ ਨਿਮਰਤਾ ਸਹਿਤ ਆਪਣੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਾਂ, ਗੁਰਮੁਖੋ ਜਿਹੜੀ ਹਰਿਮੰਦਰ ਸਾਹਿਬ ਦੀ ਕੀਰਤਨ ਦੀ ਮਰਿਆਦਾ ਆਪਾਂ ਉਸ ਢੰਗ ਨਾਲ ਕੀਰਤਨ ਕਰਿਆ ਕਰੀਏ ਤੇ ਕਰਾਇਆ ਕਰੀਏ। ਕੀ ਜਿਹੜੇ ਦਰਬਾਰ ਸਾਹਿਬ ਕੀਰਤਨ ਕਰਦੇ ਉਹਨਾਂ ਵੀਰਾਂ ਨੂੰ ਗੱਲਾਂ ਕਰਨੀਆਂ ਨਹੀਂ ਆਉਂਦੀਆਂ? ਮੈਂ ਸਮਝਦਾ ਕਿ ਗੁਰੂ ਕੀ ਬਾਣੀ ਦੇ ਕੀਰਤਨ ਕਰਦਿਆਂ ਵਿੱਚੋਂ ਗੱਲਾਂ ਕਰਨੀਆਂ, ਪਿਓਰ ਦੁੱਧ ਵਿੱਚ ਪਾਣੀ ਪਾਉਣਾ ਪਾਣੀ ਪਾਉਣਾ, ਕੀਰਤਨ ਦੀ ਅੱਡ ਮਾਨਤਾ ਹੈ, ਕਥਾ ਦਾ ਅੱਡ ਢੰਗ ਹੈ, ਔਰ ਕੀਰਤਨ ਰਾਗਾਂ ਨਾਲ ਕੀਤਾ ਜਾਏ ਤੇ ਇਹ ਗਲਤ ਰਿਵਾਜ਼ ਤਾਂ ਚੱਲਿਆ ਵੀ ਆਪਾਂ ਕੀਰਤਨ ਦੇ ਗਾਹਕ ਨਹੀਂ। ਜਦੋਂ ਕਿਤੇ ਗੁਰੂ ਕੀ ਰਾਗੀ ਨਰੋਰ ਰਾਗਾਂ 'ਚ ਕੀਰਤਨ ਕਰਦੇ ਨੇ ਨਾ, ਆਪਾਂ ਕਹਿੰਦੇ ਚਲੋ ਚਲੀਏ ਪ੍ਰਸ਼ਾਦਾ ਛੱਗੀਏ, ਮੁੜ ਕੇ ਹੋਰ ਲੱਗਣਗੇ ਤੇ ਫੇਰ ਆਵਾਂਗੇ। ਨਰੋਰ ਕੀਰਤਨ ਦੇ ਆਪਾਂ ਗਾਹਕ ਨਹੀਂ। ਗੁਰੂ ਸਾਡੇ ਤੇ ਕਿਰਪਾ ਕਰੇ, ਸਾਨੂੰ ਕੀਰਤਨ ਚੰਗਾ ਲੱਗੇ। ਤੇ ਕੀਰਤਨ ਕਿਸ ਤਰ੍ਹਾਂ? ਜਿਵੇਂ ਹਰਿਮੰਦਰ ਸਾਹਿਬ, ਕੇਸਗੜ੍ਹ ਸਾਹਿਬ, ਤਰਨ ਤਾਰਨ ਸਾਹਿਬ, ਦੁੱਖ ਨਿਵਾਰਨ ਸਾਹਿਬ, ਜਿੰਨੇ ਵੀ ਗੁਰਦੁਆਰਿਆਂ ਵਿੱਚ ਨਿਯਮ ਨਾਲ ਕੀਰਤਨ ਹੁੰਦਾ, ਇਹ ਕੀਰਤਨ ਕਰਨ ਦਾ ਢੰਗ ਹੈ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ, ਤੇ ਲਾਭ ਕੀ ਹੋਇਆ ਭਲਾ? ਕੀਰਤਨ ਦਾ ਕੀ ਫਾਇਦਾ ਹੈ? ਮੱਥਾ ਟੇਕਣ ਦਾ ਕੀ ਲਾਭ ਹੈ? ਹਜ਼ੂਰ ਕਹਿੰਦੇ ਕਲ ਕਲੇਸ਼ ਮਟਾਏ ਸਤਿਗੁਰ ਹਰ ਦਰਗੇ ਦੇਵੈ ਮਾਨਾ ਹੈ। ਇਹ ਲਾਭ ਜਿਹੜੀ ਕਲਪਨਾ ਸਾਡੇ ਮਨ ਵਿੱਚ, ਜਿਹੜਾ ਕਲੇਸ਼ ਹੈ ਸਾਡੇ ਮਨ ਵਿੱਚ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਦੂਰ ਹੋ ਜਾਏਗਾ ਤੇ ਤੈਨੂੰ ਪ੍ਰਭੂ ਦੀ ਦਰਗਾਹ ਵਿੱਚ ਮਾਨ ਸਨਮਾਨ ਮਿਲੇਗਾ, ਤੇਰਾ ਸਤਿਕਾਰ ਹੋਏਗਾ। ਪਰ ਖਿਆਲ ਰੱਖੀ, ਗੁਰਦੁਆਰੇ ਵਿੱਚ ਆ ਕਦੇ ਵੱਡਾ ਬਣਨ ਦਾ ਯਤਨ ਨਾ ਕਰੀ। ਵੱਡਾ ਬਣ ਕੇ, ਵੱਡਾ ਬਣਦਾ ਆਪਾਂ ਉਪਰਾਲਾ ਕਰਦੇ ਹਾਂ। ਹਨੂਮਾਨਗੜ੍ਹ ਸ਼ਹਿਰ ਇੱਕ, ਉੱਥੇ ਜੰਕਸ਼ਨ, ਇੱਕ ਬੰਦੇ ਨੂੰ ਪ੍ਰਧਾਨ ਬਣਨ ਦੀ ਬਿਮਾਰੀ ਸੀ, ਪ੍ਰਧਾਨ ਬਣਨ ਦੀ। मैं उन्हें चंगी तरह जानता। गुरमुखो उन्हें तीन गुरुद्वारे बनाए ते गुरुद्वारे बनाउण दा कारण पिंड नूं संगत कहे ना प्रधानगी छड़ दे कहिंदा मैं नवा गुरुद्वारा बना लैना। मेरे ख्याल पिओ उत्थे पंज सिखां दे घर पंद्रह सिखां दे घर नहीं होने। तो मैनू एक महीना मिलिया, मैं कहा प्रधान जी हुण शरीर छड़ दिओ, बड़े गुरुद्वारे हो गए ने, गुरुद्वारे बनाउण दा तां फायदा भी गुरुद्वारे सेवा कीती जाए, संभाल कीती जाए, गुरु का अदब कायम रख्या जाए। तो गुरमुखो जे गुरु के चनोया ते जाला लगा ते कादा गुरुद्वारा साहब बनाया सी, इसका गुरु का अपमान किया है। मेरे पातशाह कहिंदे गुरमुखा जे गुरुद्वारे आके तेरी मैं मर जाए ना खुद ही मिटी, तब सुख पै मन तन पै अरोग। गुरु की बाणी, खुद ही मिटी तब सुख पै, हंकार बिड़ गया मन टकाच, तो फिर की होया मन तन पै अरोग, मन भी तंदुरुस्त तन भी तंदुरुस्त। मन ते तन दा संबंध हुंदा जे जदों जवानी च होईदा ना उदों गुरमुखो दूजे महले लड़ाई हो ते आपां लड़ाई नूं आवाजां मारदे नूं फड़ लो काबू कर लो सुका ना जाए, उहदा कारण साडे शरीर च बल हुंदा बल। जे तन तगड़ा तो मन भी तगड़ा है। जदों बुढ़े हो जाने तो आपां कहिंदे काका बुआ ढो दिओ किते आपणे घर ना आवण, उदों गुंडियां दे महल्ले भी लड़ाई करन जांदा सी। मन ते तन दा संबंध है, इस करके मेरे पातशाह कहिंदे खुद ही मिटी तब सुख पै मन तन पै अरोग। नानक दृष्टि आया उस्तत करने योग। वेखो हंकार की निवृत्ति च किन्ना सुख है। गुरु ग्रंथ साहिब पातशाह कहिंदे गुरमुखा तैनू परिपूर्ण परमात्मा प्रतक दिसेगा जिहड़ा वड्याई करन योग है। तो सतगुरु पातशाह साडे ते कृपा करन। बाबा कबीर जी नूं कहिंदे बाबा जी तुसां बड़ी गलती कीती है कि तुसीं काशी नूं छड के अपना अखीला समा मगर च पाउण दा पराला कीता, किते गल विगड़ ना जाए। तां उस मौके बाबा कबीर जी उन्हां वीरां नूं मुखातब करके ये पावन पवित्र शब्द उचार रहे ने। सतगुरु पातशाह साडे ते रहमतां कर करन, जबान सुची करिए, बोलो सतनाम वाहेगुरु। हाँ जी,
सतनाम श्री वाहे गुरु साहेब जी। जो जान पाओ भगत कछ जान।
इथे बाबा कबीर जी कहिंदे भी जेड़ा भी मनुख दासा भाव धार के जन कहिंदे ने दासा भाव नमाणे बनना। सतगुरु ग्रंथ साहिब च पातशाह की पवित्र बाणी च दास शब्द बेअंत वेरा आया है। दास नाम का भाव हुंदा है अपने आप नूं गुलाम समझना, दास समझना, नौकर चाकर समझना, सेवादार समझना। मैं गुरमुखो एक ग्रंथ विच साखी पढ़ी, जिहड़ा कंधार शहर है ना उत्थे एक महापुरुष दा सी मुसलमान इब्राहिम दा नाम सी। ये मैं किसी पोथी च दृष्टांत पढ़िया। ते उस इलाके दे विच मनुखां नूं वेचण ते खरीदण दा बड़ा रवाज है। आपां नूं गल भुल गई, असीं अपने बजुर्गां दा सत्कार नहीं करदे। साडे हिंदुस्तान दियां 18-18 हज़ार बीबियां गजनी दे बाजार विच गुरमुखो मुर्गी दे बराबर विकदियां सन, यह इतिहास विच है। जिस बाबा दीप सिंह महान शहीद नूं असीं नतमस्तक होने सिर झुकाउने आ ना, जिथे यह कारण है कि उन्हां गुरु दे निमित्त शीस तली ते लड़के शहीद होए, राके सिर तली ते राके शहीद होए ना, उत्थे उन्हां दी जिंदगी दी यह भी एक अहम घटना है कि बल्लो घैड़ दे उपर साडे हिंदुस्तान दे गभरू ते बीबियां नूं बंदी बनाया हाकमां ने। ਬਾਬਾ ਦੀਪ ਸਿੰਘ ਨੂੰ ਪਤਾ ਲੱਗਾ ਉਹਨਾਂ ਰੋਟੀ ਨਹੀਂ ਖਾਧੀ। ਬੱਲੋ ਘੈੜ ਤੇ ਜਾ ਕੇ ਹਮਲਾ ਕੀਤਾ ਤੜਕੇ ਪਹਿਰ ਦੇ ਜਦੋਂ ਉਹ ਸੁੱਤੇ ਸਨ। ਜ਼ਾਲਮ ਲੋਕ ਦੌੜ ਗਏ, ਜਿਹੜੇ ਉਹ ਰੋਟੀ ਪਾਣੀ ਤਿਆਰ ਸੀ ਕਿਰਪਾਨਾਂ ਭੇਟ ਕਰਕੇ ਆਖਿਆ ਵੀ ਸੱਚੇ ਪਾਤਸ਼ਾਹ ਕਿਰਪਾ ਕਰ, ਪ੍ਰਵਾਨ ਕਰ, ਤੈਨੂੰ ਭੋਗ ਲੱਗੇ। ਉਹਨਾਂ ਵੀਰਾਂ ਅਤੇ ਬੱਚਿਆਂ ਦੀ ਡਰੈਸ ਪੁੱਛ ਕੇ, ਸਰਨਾਵੇ ਪੁੱਛ ਕੇ ਅਤੇ ਉਹਨਾਂ ਨੂੰ ਘਰੀਂ ਪਹੁੰਚਾਇਆ। ਚੰਬੇ ਦੇ ਰਾਜੇ ਦੀ ਬੇਟੀ, ਆਪਾਂ ਇਹੋ ਜਿਹੇ ਸਿੱਖ ਬਣੀਏ ਕਿਤੇ ਇਹੋ ਜਿਹੇ। ਚੰਬੇ ਦੇ ਰਾਜੇ ਦੀ ਬੇਟੀ ਬਾਬਾ ਦੀਪ ਸਿੰਘ ਦੇ ਗੜ ਵਿੱਚ ਜੱਫੀ ਪਾ ਕੇ ਚੰਬੜ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ, ਮੈਨੂੰ ਘਰ ਪਾ ਲਓ। ਬਾਬਾ ਦੀਪ ਸਿੰਘ ਕਹਿਣ ਲੱਗੇ, ਧੀਏ ਰਾਣੀਏ, ਮੈਨੂੰ ਗੁਰਦੇਵ ਨੇ ਕਥਾ ਦੀ ਡਿਊਟੀ ਲਾਈ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਮੈਂ ਪੜ੍ਹੀਆਂ ਨੇ, ਵੱਡਾ ਵਿਕਰਮੀ ਆਖੇ ਧੀ ਭੈਣੋ ਸੰਗੇ, ਤੂੰ ਮੇਰੀ ਧੀ, ਇਹ ਮੇਰੀਆਂ ਭੈਣਾਂ, ਕਦੇ ਪਿਓ ਨੇ ਧੀ ਨੂੰ ਮੈੜੀ ਨਿਗਾਹ ਨਾਲ ਤੱਕਿਆ? ਤੂੰ ਮੇਰੀ ਧੀ ਹੈ। ਬਾਬਾ ਦੀਪ ਸਿੰਘ ਜੀ ਨੇ ਉਸ ਬੀਬੀ ਨੂੰ ਆਪਣੀ ਧੀ ਬਣਾ ਕਰਕੇ ਉਹਦੀ ਸ਼ਾਦੀ ਕੀਤੀ ਹੈ। ਸਿੱਖ ਦਾ ਕਰੈਕਟਰ ਇਹ ਹੈ, ਸਾਡਾ ਜੀਵਨ ਇਹ ਸਾਡੇ ਤੇ। ਗੁਰੂ ਕਿਰਪਾ ਕਰੇ, ਮੈਂ ਬੇਨਤੀ ਕਰ ਲੱਗਾ, ਸਭ ਵਿੱਚੋਂ ਸੁਭਾਵਿਕ ਆ ਗਈ। ਉਸ ਇਬਰਾਹਿਮ ਨਾਮ ਦੇ ਨੌਜਵਾਨ ਮਹਾਂਪੁਰਸ਼ ਨੂੰ ਫਕੀਰ ਨੂੰ ਕੈਦੀ ਕਰ ਲਿਆ, ਫੜ ਲਿਆ। ਉਹੜੇ ਬੰਦੇ ਵੇਚਦੇ ਖਰੀਦੇ ਸਨ, ਵੇਚਣ ਲੱਗੇ ਅਤੇ ਉਹਨਾਂ ਦੀ ਕੀਮਤ ਲੱਗੀ ਅਤੇ ਕਹਿਣ ਲੱਗੇ, ਮਿੱਤਰੋ ਕਾਹਲੇ ਨਾ ਪਾਓ, ਮੇਰੀ ਕੀਮਤ ਵੱਧ ਸਕਦੀ ਹੈ। 500 ਦਮੜਾ ਲੱਗਾ ਅੰਦਾ, ਇੱਕ ਆਪਾਂ ਉਧਾਰ ਲੈ ਲਈਏ। ਅੱਗੇ ਗਏ ਅਤੇ 200 ਘੋਰ ਵੱਧ ਗਿਆ, ਕਹਿੰਦੇ ਵੇਚ, ਕਹਿਣ ਲੱਗੇ ਅਜੇ ਨਾ ਵੇਚੋ, ਮੇਰੀ ਕੀਮਤ ਇਹਦੇ ਨਾਲੋਂ ਜ਼ਿਆਦਾ ਹੈ। ਇਸ ਤਰ੍ਹਾਂ 3-4 ਥਾਵਾਂ 'ਤੇ ਬੋਲੀ ਹੋਈ। ਅੱਗੇ ਇੱਕ ਬੰਦਾ ਕਹਿਣ ਲੱਗਾ, ਮਿੱਤਰੋ ਮੇਰੇ ਕੋਲ ਬਾਲਣ ਦੀ ਪਣ ਲੈ ਲਓ ਅਤੇ ਬੰਦਾ ਦੇ ਦਿਓਗੇ? ਇਬਰਾਹਿਮ ਕਹਿਣ ਲੱਗਾ, ਮਿੱਤਰੋ ਦੇ ਦਿਓ, ਇਹਦੇ ਤੋਂ ਵਧੀਆ ਕੋਈ ਸੌਦਾ ਨਹੀਂ। ਉਹ ਕਹਿਣ ਲੱਗੇ, ਕਿੱਡਾ ਬੰਦਾ ਚਲਾਕ ਹੈ, ਸਾਨੂੰ ਪੈਸੇ ਮਿਲੇ ਅਤੇ ਵਿਕਣ ਲਈ ਤਿਆਰ ਨਹੀਂ, ਤੂੰ ਹੁਣ ਕਹਿੰਦਾ ਵੀ ਬਾਲਣ ਦੀ ਪਣ ਦੇ ਵੇਚ ਦਿਓ। ਉਹ ਕਹਿੰਦੇ, ਇਬਰਾਹਿਮ ਕੀ ਮਤਲਬ ਹੈ? ਕਹਿੰਦਾ, ਗੁਰਮੁਖੋ ਬਾਲਣ ਦੀ ਪੰਡ ਵੀ ਬੜੀ ਬਕੀਮਤੀ, ਮੈਂ ਇੱਕ ਪੈਸੇ ਦੇ ਯੋਗ ਵੀ ਨਹੀਂ। ਉਹਨਾਂ ਲੈ ਲਿਆ ਅਤੇ ਕਹਿਣ ਲੱਗਾ, ਮੈਂ ਤੇਰਾ ਮਾਲਕ ਹਾਂ, ਤੈਨੂੰ ਕਿਹੜੇ ਕੰਮ 'ਤੇ ਲਾਵਾਂ? ਕਹਿਣ ਲੱਗਾ, ਬੜੀ ਕਿਰਪਾ ਹੈ, ਮੈਂ ਤਾਂ ਡਿੱਗਦਾ ਸਾਂ ਵੀ ਮੇਰਾ ਕੋਈ ਮਾਲਕ ਬਣ ਜੇ, ਮੇਰੇ ਧਨ ਪਾਕ ਵੀ ਤੂੰ ਮੈਨੂੰ ਮਾਲਕ ਮਿਲ ਗਿਆ। ਇਹ ਇਬਰਾਹਿਮ ਨਾਮ ਦਾ ਇੱਕ ਮਹਾਂਪੁਰਸ਼ ਹੋਇਆ ਕੰਧਾਰ, ਉਹਦੀ ਘਟਨਾ ਮੈਂ ਲਿਖਤ ਵਿੱਚ ਪੜ੍ਹੀ ਹੈ। ਉਹ ਕਹਿੰਦਾ, ਮੇਰੇ ਕਰਮ ਚੰਗੇ, ਮੈਨੂੰ ਮਾਲਕ ਮਿਲ ਗਿਆ, ਮੇਰੀ ਫਿਕਰ ਚੱਕੇਗਾ। ਇਹ ਗੁਰਬਾਣੀ 'ਚ ਦਾਸ ਸ਼ਬਦ, ਜਨ ਸ਼ਬਦ, ਗੁਲਾਮ ਸ਼ਬਦ ਤਾਂ ਆਇਆ ਵੀ ਮਿੱਤਰਾ, ਦਾਸਾ ਭਾਵ ਧਾਰ ਕੇ ਕੋਈ ਮਾਲਕ ਬਣਾ ਜਿਹੜਾ ਤੇਰੀ ਜ਼ਿੰਮੇਵਾਰੀ ਚੁੱਕ ਲੈ। ਜ਼ਿੰਮੇਵਾਰੀ ਚੁੱਕੀ, ਬਾਬਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬਾਬਾ ਵਿਧੀ ਚੰਦ ਪਾਠ ਵਿੱਚ ਬੈਠ ਗਿਆ, ਸੜਿਆ ਨਹੀਂ। ਜ਼ਿੰਮੇਵਾਰੀ ਚੁੱਕੀ ਹੈ ਬਾਬੇ ਨਾਨਕ ਨੇ, ਕੌਟੇ ਰਾਕਸ਼ ਨੇ ਪਕੜ ਲਿਆ, ਭਾਈ ਮਰਦਾਨਾ ਤਲਿਆ ਨਹੀਂ ਗਿਆ। ਜ਼ਿੰਮੇਵਾਰੀ ਚੱਕੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਵੇਸਵਾ ਦੇ ਬੂਹੇ ਤੇ ਗਿਆ ਵੀ, ਪਰ ਫੇਰ ਵੀ ਬਚ ਗਿਆ। ਮਾਲਕ ਸੀ ਨਾ ਮਾਲਕ, ਇਸ ਕਰਕੇ ਅਸੀਂ ਉਪਰਾਲਾ ਕਰੀਏ ਜਨ ਬਣਨ ਦਾ, ਦਾਸ ਬਣਨ ਦਾ। ਤੋ ਬਾਬਾ ਕਬੀਰ ਜੀ ਕਹਿੰਦੇ, ਜੋ ਜਨ ਭਾਉ ਭਗਤ ਕਛ ਜਾਣੈ। ਇੱਥੇ ਸਿੱਖ ਨੇ, ਇੱਥੇ ਹਿੰਦੂ ਨੇ, ਇੱਥੇ ਕੋਈ ਜਾਤੀ ਦਾ ਸਿਲਸਿਲਾ ਨਹੀਂ। ਗੁਰੂ ਕੀ ਬਾਣੀ ਸਾਰਿਆਂ ਦੀ ਸਾਂਝੀ ਹੈ। ਕਹਿੰਦੇ ਜਿਹੜਾ ਵੀ ਮਨੁੱਖ ਦਾਸਾ ਭਾਵ ਧਾਰ ਕੇ ਮੈਂ ਤੋਂ ਪਰਾਂ ਹੋ ਕੇ ਭਗਤੀ ਕਰਦਾ, ਉਹਨੂੰ ਕੁਝ ਸਮਝ ਪੈ ਜਾਂਦੀ ਹੈ। ਆਪਾਂ ਤਾਂ ਮੈਂ ਤੋਂ ਪਰਾਂ ਹੋ ਕੇ ਭਗਤੀ ਵੀ ਨਹੀਂ ਕਰਦੇ, ਨਾਲੇ ਪਾਠ ਕਰੀ ਜਾਂਦੇ ਹਾਂ ਅਤੇ ਨਾਲੇ ਗੰਢਾਂ ਦਿੱਤੇ ਜਾਂਦੇ। ਗਿਆਨੀ ਜੀ 51 ਹੋ ਗਏ ਜੇ 51, ਪਾਠ ਦਾ ਖਿਆਲ ਘੱਟ, ਗਿਣਤੀਆਂ ਦਾ ਜ਼ਿਆਦਾ। ਬਾਣੀ ਤਾਂ ਕਹਿੰਦੀ ਗੁਰਮੁਖਾ ਏਕ ਅੱਖਰ ਹਰ ਮਨ ਬਸਤ ਨਾਨਕੋਤ ਨਿਹਾਲ। ਤੂੰ ਤਾਂ ਚੱਬੀਆਂ ਤੇ ਪੰਜੀਆਂ ਦੀ ਗੱਲ ਕਰਦਾ, ਤੂੰ ਤਾਂ ਲੱਖਾਂ ਦੀ ਗਿਣਤੀ ਦੀ ਗੱਲ ਕਰਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਕਿਤੇ ਇੱਕ ਅੱਖਰ ਤੇਰੇ ਅੰਦਰ ਵਾਜੇ, ਇੱਕ ਅੱਖਰ ਵਸਦਾ ਨਹੀਂ ਨਾ। ਗੱਲ ਤਾਂ ਹੈ, ਬਾਬਾ ਜੀ ਕਹਿੰਦੇ ਜੋ ਜਨ ਭਾਉ ਭਗਤ ਕਾ ਜਾਣੈ। ਉਹ ਮਨੁੱਖ ਜਿਨ੍ਹਾਂ ਨੇ ਦਾਸਾ ਭਾਵ ਧਾਰ ਕੇ ਮੈਂ ਤੂੰ ਪਰਾਉ ਕਰਕੇ ਪਰਮਾਤਮਾ ਦੀ ਭਗਤੀ ਕੀਤੀ ਤੇ ਕੁਝ ਸਮਝ ਪੈ ਗਈ, ਕਾਸ਼ ਤੂੰ ਭਾਵ ਕੁਝ ਥੋੜੀ ਜਿਹੀ ਰੰਚਕ ਮਾਤਰ ਜਿਨ੍ਹਾਂ ਨੂੰ ਸਮਝ ਪੈ ਗਈ।
ਤਾਕੋ ਅਚਰਜ ਕਾਹੋ,
ਉਹਨਾਂ ਵਾਸਤੇ ਭਲਿਓ ਪੁਰਸ਼ੋ ਹੈਰਾਨੀ ਦੀ ਕਿਹੜੀ ਗੱਲ ਹੈ। ਅਚਰਜਾ ਕਾਹੋ ਤੂੰ ਭਾਵ ਹੈਰਾਨੀ ਦੀ ਬਾਤ, ਜਿਨ੍ਹਾਂ ਗੁਰਮੁਖਾਂ ਨੇ ਪ੍ਰੇਮਾ ਭਗਤੀ ਕੀਤੀ ਜਿਹੜੇ ਮੈਂ ਤੋਂ ਪਰਾ ਹੋ ਗਏ ਉਹਨਾਂ ਵਾਸਤੇ ਹੈਰਾਨੀ ਦੀ ਕੋਈ ਗੱਲ ਨਹੀਂ।
ਜਿਉਂ ਜਲ ਜਲ ਮਹ ਪੈਸ ਨਾ ਨਿਕਸੈ,
ਜਿਵੇਂ ਭਾਈ ਪਾਣੀ ਆਪਾਂ ਦਰਿਆ ਚ ਪਾ ਦਈਏ, ਖੂਹ ਚ ਪਾ ਦਈਏ, ਕਿਤੇ ਨਦੀ ਚ ਪਾ ਦਈਏ, ਉਸ ਪਾਣੀ ਨੂੰ ਆਪਾਂ ਉਹਦੇ ਵਿੱਚੋਂ ਕੱਢ ਨਹੀਂ ਸਕਦੇ। ਪਾਣੀ ਦਾ ਗਲਾਸ ਫੜ ਕੇ ਆਪਾਂ ਸਰੋਵਰ ਚ ਪਾ ਦਈਏ ਨਾ, ਉਸ ਪਾਣੀ ਨੂੰ ਅਸੀਂ ਕੱਢ ਨਹੀਂ ਸਕਦੇ, ਕਿਉਂਕਿ ਪਾਣੀ ਇੱਕ ਮਿਕ ਹੋ ਜਾਏਗਾ। ਇੱਥੇ ਇੱਕ ਬੜਾ ਮੈਨੂੰ ਸੁੰਦਰ ਦ੍ਰਿਸ਼ਟਾਂਤ ਚੇਤੇ ਆਇਆ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕੁਝ ਪ੍ਰੇਮੀ ਗੁਰਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਬਾਣੀ ਪੜ੍ਹੀ ਦੀ ਹੈ, ਆਨੰਦ ਨਹੀਂ ਆਉਂਦਾ, ਇਹ ਸਾਡੀ ਅਵਸਥਾ ਜੀ ਸਾਡੀ। ਗੁਰਦੇਵ ਕਹਿੰਦੇ ਗੁਰਮੁਖੋ ਕੋਈ ਗੱਲ ਨਹੀਂ, ਗੁਰੂ ਭਲੀ ਕਰੇ। ਭਾਈ ਆਲਮ ਸਿੰਘ ਨੂੰ ਕਹਿੰਦੇ ਗੁਰਮੁਖਾ ਪੰਜ ਨਿੱਕੇ ਜੇ ਗੀਟੇ ਲਿਆ ਬਾਹਰੋਂ ਚੁੱਕ ਕੇ, ਪੰਜ ਗੀਟੇ ਪੱਥਰ ਦੇ, ਅਤੇ ਨਾਲ ਇਉਂ ਕਰੀ ਪੰਜ ਛੋਟੇ ਪਤਾਸੇ ਵੀ ਲਈ ਆਵੀ। ਲੈ ਆਉਂਦੇ ਇੱਕ ਬਾਟੇ 'ਚ ਪੱਥਰ ਪਾਇਆ, ਪੱਥਰ ਦੇ ਗੀਟੇ ਪਾਏ, ਦੂਜੇ 'ਚ ਪੰਜ ਪਤਾਸੇ ਪਾਏ, ਅਤੇ ਰਾਗੀ ਸਿੰਘਾਂ ਨੂੰ ਕਹਿੰਦੇ ਵੀ ਗੁਰਮੁਖੋ ਇੱਕ ਸ਼ਬਦ ਪੜ੍ਹੋ। ਉਹਨਾਂ ਸ਼ਬਦ ਪੜ੍ਹਿਆ, ਇਸ਼ਾਰਾ ਕੀਤਾ ਗੁਰਮੁਖੋ ਦੋ ਕੁ ਮਿੰਟ ਖਲੋ ਜਾਓ। ਭਾਈ ਆਲਮ ਸਿੰਘਾ ਵੇਖ ਪਤਾਸਿਆਂ ਦਾ ਕੀ ਬਣਿਆ, ਗੀਟਿਆਂ ਦਾ ਕੀ ਬਣਿਆ। ਕਹਿੰਦੇ ਜੀ ਉਹਦੇ ਪਤਾਸੇ ਨੂੰ ਤਾਂ ਖੁਰ ਗਏ ਨੇ, ਕੱਢ ਕਹਿੰਦੇ ਜੀ ਨੁਗੜਨੇ ਨਹੀਂ। ਆਪਾਂ ਗੁਰਮੁਖੋ ਗੁਰਦੁਆਰੇ ਵੀ ਆ ਕੇ ਪੱਥਰ ਦੇ ਪੱਥਰ ਬਣੇ ਆ, ਅਸੀਂ ਮਿਕਸਅਪ ਨਹੀਂ ਹੋਏ, ਪਰਾਂ ਹੋਏ ਮੇਰੀ ਥਾਂ, ਤੂੰ ਨੰਬਰਦਾਰ ਬਣ ਕੇ ਬੈਠਾ, ਚੌਧਰੀ ਵੱਡਾ ਆਇਆ। ਉਹ ਭਲਿਆ ਗੁਰਦੁਆਰੇ ਚੌਧਰ ਛੱਡਣ ਲਈ ਆਈਦਾ, ਚੌਧਰ ਕਰਨ ਲਈ ਨਹੀਂ ਆਈਦਾ, ਚੌਧਰ ਕਰਨ ਲਈ ਨਹੀਂ ਆਈਦਾ, ਛੱਡਣ ਲਈ ਆਈਦਾ। ਤੋ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਕਹਿੰਦੇ ਜਿਵੇਂ ਪਾਣੀ ਵਿੱਚ ਪੈ ਕਰਕੇ ਪਾਣੀ ਉਹਦਾ ਰੂਪ ਹੋ ਜਾਂਦਾ, ਇਸ ਪ੍ਰਕਾਰ
ਢੋਰ ਮਿਲਿਓ ਜੁਲਾਹੋ।
ਬਾਬਾ ਕਬੀਰ ਜੀ ਕਹਿੰਦੇ ਗੁਰਮੁਖੋ ਮੇਰੇ 'ਤੇ ਮਿਹਰ ਹੋ ਗਈ, ਜਿਵੇਂ ਗਰਮੀਆਂ ਵਿੱਚ ਬਰਫ਼ 'ਤੇ ਸੂਰ ਦੀਆਂ ਕਿਰਨਾਂ ਪੈਂਦੀਆਂ ਅਤੇ ਉਹ ਬਰਫ਼ ਢਲ ਜਾਂਦੀ ਹੈ, ਇਸੇ ਤਰ੍ਹਾਂ ਗੁਰੂ ਰੂਪੀ ਸੂਰ ਦੀਆਂ ਕਿਰਨਾਂ ਨੇ ਮੈਨੂੰ ਢਾਲ ਦਿੱਤਾ, ਮੈਂ ਪਾਣੀ ਵਰਗਾ ਹੋ ਗਿਆ। ਬਰਫ਼ ਤਾਂ ਆਪਾਂ ਢੇਲਾ ਫੜ ਸਕਦੇ ਹਾਂ ਨਾ, ਪਰ ਜਦੋਂ ਬਰਫ਼ ਪਾਣੀ ਬਣ ਜਾਏ, ਪਾਣੀ 'ਚ ਮਿਲ ਜੇ ਪਿਆਰੇ, ਉਹਨੂੰ ਕੱਢਿਆ ਨਹੀਂ ਜਾ ਸਕਦਾ। ਬਾਬਾ ਰਾਮਾਨੰਦ ਗੁਰੂ ਸੂਰਜ ਵਰਗਾ ਹੈ, ਉਹਦੀਆਂ ਉਪਦੇਸ਼ ਰੂਪੀ ਕਿਰਨਾਂ ਦੇ ਨਾਲ ਮੈਂ ਢਲ ਗਿਆ ਔਰ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਖਦਸ਼ਾ ਨਹੀਂ। ਜਲਾਹੋ ਤਾਂ ਭਾਵ ਇੱਕ ਜਾਤ ਬਰਾਦਰੀ, ਔਰ ਵਿਦਵਾਨ ਪੁਰਸ਼ਾਂ ਨੇ ਇਹਦਾ ਇਹ ਵੀ ਅਰਥ ਕੀਤਾ ਜੋ ਲਾਹੋ ਇਹ ਮੈਂ ਲਾਭ ਪ੍ਰਾਪਤ ਕੀਤਾ, ਲਾਹੋ ਤੋਂ ਭਾਵ ਲਾਭ ਪ੍ਰਾਪਤ ਕੀਤਾ ਹੈ, ਇਹਨੂੰ ਗੌਣ ਅਰਥ ਕਹਿੰਦੇ ਹਨ।
ਹਰ ਕੇ ਲੋਗਾ ਮੈਂ ਤੋ ਮਤ ਕਾ ਪੋਰਾ।
ਉਹ ਕਹਿੰਦੇ ਵੀ ਬਾਬਾ ਕਬੀਰ ਜੀ ਬੁੱਢੇ ਬਾਰੇ ਸਤਰਿਆ ਬਤਰਿਆ ਹੋ ਗਿਆ ਨਾ, ਬੁੱਢਾ ਇਹਦੀ ਅਕਲ ਕੰਮ ਨਹੀਂ ਕਰਦੀ, ਵੀ ਸਾਰੀ ਜ਼ਿੰਦਗੀ ਟਿਕਾਣੇ 'ਚ ਰਿਹਾ, ਹੁਣ ਬੁਢਾਪੇ ਦੇ ਕਰਕੇ ਉਸ ਨਗਰ ਨੂੰ ਛੱਡ ਕੇ ਇੱਥੇ ਆ ਗਿਆ ਕਮਲਾ। ਇਹ ਗੁਰਮੁਖੋ ਬਾਬੇ ਕਬੀਰ ਦੀ ਗੱਲ ਨਹੀਂ, ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਲਫ਼ਜ਼ ਕਹੇ ਜੇ ਲਫ਼ਜ਼, ਜਿਹੜਾ ਨੋਲ ਧਾਰਮਿਕ ਬਣ ਜਾਏ ਨਾ ਉਹਦਾ ਇਕੱਲਾ ਰੱਬ ਮਿੱਤਰ ਜਾਂਦਾ, ਉਹਦੇ ਘਰ ਦੇ ਵੀ ਜਵਾਬ ਦੇ ਦਿੰਦੇ ਵੀ ਪਾਗਲ ਹੋ ਗਿਆ ਹੈ, ਨਰੋਲ ਧਰਮ ਕੋ ਵਿਖਾਲੇ ਮਾਤਰ ਨਹੀਂ, ਜਿਹੜਾ ਨਰੋਲ ਧਾਰਮਿਕ ਹੈ ਨਾ ਨਰੋਲ, ਉਹਦੇ ਘਰ ਦੇ ਵੀ ਕਹਿੰਦੇ ਵੀ ਪਾਗਲ ਹੋ ਗਿਆ। ਗੁਰੂ ਕੀ ਬਾਣੀ ਦੀ ਮਿਸਾਲ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਭਾਇਆ ਦਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਾਂ ਹਰ ਬਿਨਾ ਵਰਨਾ ਜਾਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਮੈਨੂੰ ਬਤਾਲਾ ਕਹਿੰਦਾ ਬੇਸੁਰਾ। ਇਹੋ ਗੱਲ ਬਾਬੇ ਕਬੀਰ ਜੀ ਦੇ ਨਾਲ, ਕਹਿੰਦੇ ਕਬੀਰ ਭੋਲਾ ਜੂ ਹੋਇਆ, ਹਰ ਕੇ ਲੋਗਾ ਮੈਂ ਤੂੰ ਮਤ ਕਾ ਭੋਰਾ, ਪਰਮੇਸ਼ਰ ਦੇ ਪਿਆਰਿਓ ਮੈਂ ਤੁਹਾਡੀ ਗੱਲ ਸਵੀਕਾਰ ਕਰਦਾ, ਮੇਰੀ ਭੋਰਾ ਤੋਂ ਪਾਵ ਰੰਚਕ ਮਾਤਰਾ। ਆਪਾਂ ਕਹਿੰਦੇ ਭੋਰਾ ਕ ਦੇ ਦੇ, ਇਹਦੇ ਕਈ ਅਰਥ ਨੇ। ਭੋਰਾ ਜਿਹਨੂੰ ਅੱਜ ਕੱਲ੍ਹ ਆਪਾਂ ਬੇਸਮੈਂਟ ਕਹਿਣ ਲੱਗ ਪਏ, ਭੋਰਾ ਦਾ ਅਰਥ ਬੇਸਮੈਂਟ ਵੀ ਹੈ, ਭੋਰਾ ਦਾ ਅਰਥ ਸੋਲ ਪ੍ਰਕਾਸ਼ ਵੀ ਹੈ, ਭੋਰਾ ਦਾ ਅਰਥ ਰੰਚਕ ਮਾਤਰ ਵੀ ਹੈ, ਭੋਰਾ ਦਾ ਅਰਥ ਭੋਲਾ ਵੀ ਹੈ, ਜਿਹਨੂੰ ਆਪਾਂ ਕਹਿੰਦੇ ਸਧਾਰਨ ਬੰਦਾ ਸਿੱਧਾ ਸਾਧਾ। ਹਰ ਕੇ ਲੋਗਾ ਮੈਂ ਤੂੰ ਮਤ ਕਾ ਭੋਰਾ, ਹੇ ਪਰਮੇਸ਼ਰ ਦੇ ਪਿਆਰਿਓ ਮੇਰੇ ਵਿੱਚ ਤੁਹਾਡੀ ਜਿਹਨੇ ਤੀਖਣ ਬੁੱਧੀ ਨਹੀਂ, ਮੇਰੀ ਅਕਲ ਥੋੜੀ ਹੈ, ਮੈਂ ਭੋਲਾ ਹਾਂ।
ਜੋ ਤਨ ਕਾਂਸੀ ਤਜੇ ਕਬੀਰਾ,
ਮੰਨ ਲਓ ਕਿ ਤੁਹਾਡੇ ਕਹਿਣ ਦੇ ਮੁਤਾਬਕ ਜਿਵੇਂ ਤੁਸੀਂ ਮੈਨੂੰ ਕਹਿੰਦੇ ਵੀ ਕਾਂਸ਼ੀ ਨਾ ਛੱਡ ਕੇ ਜਾ, ਇੱਥੇ ਤੂੰ ਕਿਉਂ ਆ ਗਿਆ, ਮੰਨ ਲਓ ਤੁਹਾਡੇ ਕਹਿਣ ਦੇ ਮੁਤਾਬਕ, ਜੋ ਤਨ ਕਾਂਸੀ ਤਜੇ ਕਬੀਰਾ, ਵੀ ਜਿਵੇਂ ਆਪਣਾ ਸਰੀਰ ਕਾਂਸ਼ੀ ਵਿੱਚ ਛੱਡਦਿਆਂ ਤਾਂ
ਰਮਈਏ ਕਹਾ ਨਿਹੋਰਾ,
ਗੁਰਮੁਖਾ ਫਿਰ ਪਰਮਾਤਮਾ ਨੂੰ ਲਾਂਭਾ ਕਾਹਦਾ, ਫਿਰ ਪਰਮਾਤਮਾ ਕੀ ਹੋਇਆ, ਜੇ ਗੱਲ ਕਾਂਸ਼ੀ ਨਾਲ ਹੀ ਬਣ ਜਾ ਤੇ ਫਿਰ ਪਰਮਾਤਮਾ ਦੀ ਵਡਿਆਈ ਕੀ ਹੋਈ। ਪਰਮਾਤਮਾ ਦੀ ਇਹੋ ਵਡਿਆਈ ਹੈ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਜਿਹੜੇ ਤੁਸ਼ ਨੇ ਨਾ ਉਹਨਾਂ ਨੂੰ ਮਹਾਨ ਬਣਾ ਦਿੰਦਾ। ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਭਲਿਓ ਜੇ ਕਾਂਸ਼ ਵਿੱਚ ਮਰਨ ਦੇ ਨਾਲ ਹੀ ਮੁਕਤੀ ਬਣਨੀ ਹੈ ਤੇ ਪਰਮਾਤਮਾ ਦੀ ਕੀ ਇੰਪੋਰਟੈਂਸ ਹੈ, ਪਰਮਾਤਮਾ ਦੀ ਕੀ ਵਡਿਆਈ, ਫਿਰ ਵਾਹਿਗੁਰੂ ਕੀ ਹੋਇਆ, ਵਿਸਰਾਮ ਦੇ ਕਰਕੇ ਕਿਰਪਾ ਕਰਦੇ ਨੇ। ਇਹ ਆਪਾਂ ਨੂੰ ਰਾਹੁ ਕਹਿੰਦੀ ਮਿੱਤਰਾ ਇਵੇਂ ਡੇਰਿਆਂ ਤੇ ਕਬਰਾਂ ਤੇ ਭੱਜਾ ਨਾ, ਫਿਰ ਇਹ ਰਾਹੁ ਸਾਨੂੰ ਚੂੰਡੀ ਵੜਦੇ ਜੇ, ਇਹ ਜਿਵੇਂ ਬੱਤੀਆਂ ਜਗਦੀਆਂ ਨਾ ਹਰੀ ਤੇ ਲਾਲ ਬੱਤੀ, ਇਹ ਰਾਹੁ ਸਾਨੂੰ ਸੁਚੇਤ ਕਰਦੀ ਭਲਿਆ ਕਬਰ ਵਾਲੇ ਪਾਸੇ ਨੂੰ ਨਾ ਜਾ, ਮੜੀਆਂ ਵਾਲੇ ਪਾਸੇ ਨੂੰ ਨਾ ਜਾ, ਖਲੋ ਜਾ। ਮੈਂ ਕੱਲ੍ਹ ਕਿਤੇ ਡਾਕਟਰ ਕੋਲ ਗਿਆ ਤੇ ਉੱਥੇ ਬੀਬੀਆਂ ਬੈਠੀਆਂ, ਮੈਨੂੰ ਕਹਿੰਦੇ ਗਿਆਨੀ ਤੁਸੀਂ ਫਲਾਣੇ ਬਾਬਿਆਂ ਦੇ ਸੇਵਕ, ਮੈਂ ਕਿਹਾ ਬੀਬੀ ਉਹ ਰੱਬ ਦਾ ਵਾਸਤਾ ਜੇ, ਮੈਂ ਬਾਬਿਆਂ ਦਾ ਸੇਵਕ ਨਹੀਂ, ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਜਿਹੜੇ ਬਾਬਿਆਂ ਨੂੰ ਤੁਸੀਂ ਗੱਲ ਕਰਦੀਆਂ ਜੇ, ਗੁਰੂ ਕਿਰਪਾ ਕਰਿਓ ਮੈਥੋਂ ਮੈਂ ਉਹਨਾਂ ਤੋਂ ਦੂਰ ਹੀ ਰਵਾਂ। ਮੇਰਾ ਬਾਬਾ ਜਾਰ ਪੀਰ ਜਗਤ ਗੁਰ ਬਾਬਾ, ਮੈਂ ਉਸ ਬਾਬੇ ਨੂੰ ਮੰਨਦਾ ਜਿਹਨੂੰ ਥਾਂ ਥਾਂ 'ਤੇ ਲੋਕ ਮੰਨਦੇ ਨੇ, ਵੱਜਣ ਤਾਲ ਮਰਦਾਂਗਨ ਬਾਬਾ ਰਬਾਬਾ, ਮੈਂ ਉਸ ਬਾਬੇ ਨੂੰ ਮੰਨਦਾ। ਇੱਕ ਬਾਬਾ ਆਕਾਰ ਰੂਪ, ਦੂਜਾ ਸਾਥੀ ਮਰਦਾਨਾ, ਗੁਰੂ ਕੇ ਸਿੱਖਾ ਇਸ ਮੁੱਖ ਬਾਬੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਪਰਮਨਾ ਇਹ ਰਹਾਉ ਸਾਨੂੰ ਸੁਚੇਤ ਕਰਦੀ ਹੈ, ਖਿਲਾਰਦੀ ਹੈ।
ਕਹਿਤ ਕਬੀਰ ਸੁਣੋ ਰੇ ਲੋਈ,
ਬਾਬਾ ਕਬੀਰ ਜੀ ਇਹਦੇ ਲੋਈ ਦੇ ਦੋ ਅਰਥ ਕਰਦੇ ਨੇ। ਲੋਈ ਤੋਂ ਭਾਵ ਬਾਬਾ ਕਬੀਰ ਦੀ ਧਰਮ ਪਤਨੀ ਦਾ ਨਾਮ ਮਾਤਾ ਲੋਈ ਜੀ ਸੀ। ਇੱਕ ਉਹਨਾਂ ਨੇ ਸ੍ਰਿਸ਼ਟੀ ਨੂੰ ਸੰਬੋਧਨ ਕੀਤਾ, ਕੋਈ 25 ਸਾਲ ਦੀ ਗੱਲ ਹੈ, ਕਈਆਂ ਨੂੰ ਗਿਆਨ ਦਾ ਫਰੇਮਾ ਹੋ ਜਾਂਦਾ ਨਾ, ਮੇਰੇ ਘਰ ਇੱਕ ਫਰੇਮ ਵਾਲਾ ਨੌਜਵਾਨ ਗਿਆ 25 ਸਾਲ ਪਹਿਲਾਂ, ਗੱਲਾਂ ਬਾਤਾਂ ਕਰਨ ਤੋਂ ਬਾਅਦ ਕਹਿੰਦਾ ਗਿਆਨੀ ਤੁਹਾਡੀ ਕਬੀਰ ਤੇ ਲੋਈ ਬਾਰੇ ਕੀ ਵਿਚਾਰ। ਮੈਂ ਕਿਹਾ ਵੀ ਬਾਬਾ ਕਬੀਰ ਜੀ ਵੀ ਲੋਈ ਜੀ ਹੋਏ ਨੇ। ਕਹਿੰਦਾ ਮੈਂ ਨਹੀਂ ਮੰਨਦਾ। ਮੈਂ ਉਹਨੂੰ ਆਖਿਆ ਵੀ ਬਾਬਾ ਕਬੀਰ ਜੀ ਨੇ ਫਿਰ ਤੁਹਾਡੇ ਤੇਰੇ ਕੋਲ ਮੈਰਿਜ ਸਰਟੀਫਿਕੇਟ ਲੈਣਾ, ਵੀ ਜੇ ਤੂੰ ਸਰਟੀਫਿਕੇਟ ਦੇਵੇਂ ਤਾਂ ਹੀ ਵਿਆਹ ਬਾਬਾ ਕਬੀਰ, ਜਾਂ ਮੇਰੇ ਘਰੋਂ ਦਫਾ ਹੋ ਜਾ, ਨਹੀਂ ਮੰਨਦਾ ਤੇ ਨਾ ਮੰਨ। ਲੋਈ ਬਾਬੇ ਕਬੀਰ ਦੀ ਧਰਮ ਪਤਨੀ ਹੈ ਤੇ ਉਹਨਾਂ ਦਾ ਇੱਕ ਬੱਚਾ ਤੇ ਬੱਚੀ ਹੋਇਆ ਕਮਾਲਾ ਤੇ ਕਮਾਲੀ। ਬਾਬਾ ਕਬੀਰ ਜੀ ਕਹਿੰਦੇ ਨੇ ਹੇ ਲੋਈ, ਹੇ ਦੁਨੀਆਂ ਦੇ ਲੋਕੋ, ਧਿਆਨ ਦੇ ਕਰਕੇ ਸੁਣਨਾ ਕਰੋ,
ਭਰਮ ਨਾ ਭੁੱਲੋ ਕੋਈ,
ਭਰਿਆ ਭਰਮਾਂ ਚ ਨਾ ਪੈ, ਸਾਨੂੰ ਭਰਮ ਪੈ ਗਿਆ ਸੀ ਕੜਾ ਲਾ ਕੇ ਤੇ ਮੌਲੀ ਬੰਨ ਲਈ ਤੇ ਕੜੇ ਨਾਲੋਂ ਮੌਲੀ ਵੱਡੀ। ਗੁਰਮੁਖਾ, ਜੇ ਤੂੰ ਨੋਟ ਦੇ ਵਿੱਚੋਂ ਨੰਬਰ ਪਾੜਦੇ ਸ਼ੇਰਾਂ ਦੀ ਮੂਰਤੀ ਪਾੜਦੇ ਤੇ ਗੁਰਮੁਖਾ ਤੇਰਾ ਰੁਪਈਆ ਨਹੀਂ ਚੱਲਣਾ। ਜਿਹੜੇ ਪੰਜ ਕਕਾਰ ਨੇ ਨਾ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮੋਹਰ ਹੈ। ਮੋਹਰ ਤੇ ਮੋਹਰ ਤੂੰ ਕੜਾ ਪਾੜ ਦਿੱਤਾ, ਕਿਰਪਾਨ ਲਾਹ ਦਿੱਤੀ ਤੇ ਕਹਿੰਦਾ ਗਿਆਨੀ ਜੀ ਮੌਲੀ ਨਾਲ ਹੀ ਕੰਮ ਸਾਰ ਲਾਂਗੇ। ਮੈਂ ਮੌਲੀ ਦਾ ਖੰਡਨ ਨਹੀਂ ਕਰ ਰਿਹਾ, ਕਿਸੇ ਦੇ ਧਰਮ ਚ ਮਾਣ ਹੋਵੇਗੀ ਉਹਨਾਂ ਲਈ ਮਾਣ ਹੈ, ਪਰ ਸਾਡੇ ਲਈ ਨਹੀਂ। ਦੂਜੇ ਦੇ ਧਰਮ ਨੂੰ ਕਹਿਣਾ ਗਲਤ ਹੈ। ਗੁਰੂ ਕੇ ਸਿੱਖਾ, ਜੋ ਤੈਨੂੰ ਗੁਰੂ ਨੇ ਕਿਹਾ ਤੂੰ ਉਸ ਸਿਧਾਂਤ ਵਿੱਚ ਪ੍ਰਪਾ ਕਰੋ, ਜਿਹੜੇ ਕਰਦੇ ਨੇ ਉਹਨਾਂ ਧਰਮ ਮੁਤਾਬਕ ਉਹਨਾਂ ਨੂੰ ਮੁਬਾਰਕ। ਕੈਦ ਕਬੀਰ ਸੁਣੋ ਨੀ ਰੋਈ ਲੋਈ, ਭਰਮ ਨਾ ਭੁੱਲੋ ਭੁੱਲੋ ਕੋਈ, ਹੇ ਭਾਈ ਭਰਮ ਭੁਲੇਖਿਆਂ ਚ ਨਾ ਪਾਓ, ਚੱਕਰਾਂ ਚ ਨਾ ਪਾਓ। ਇੱਕ ਚੱਕਰ ਹੈ, ਅਖੇ ਗੁਰੂ ਗ੍ਰੰਥ ਸਾਹਿਬ ਚ ਮੈਂ ਕਦੇ ਖੰਡ ਪਾਠ ਕਰਨ ਗਿਆ, ਬੜੀ ਪੁਰਾਣੀ ਗੱਲ, 30-32 ਸਾਲ ਪਹਿਲਾਂ, ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪੀੜੇ ਦੇ ਥੱਲੇ ਰੁਪਈਏ ਰੱਖੇ ਚਾਂਦੀ ਦੇ, ਇੱਕ ਇੱਕ ਰੁਪਈਆ। ਮੈਂ ਕਿਹਾ ਵੀ ਇਹ ਕੀ ਚੱਕਰ? ਕਹਿੰਦੇ ਗਿਆਨੀ ਜੀ ਬਰਕਤ ਪੈ ਜਾਂਦੀ, ਬਰਕਤ ਪੀੜੇ ਦੇ ਥੱਲੇ ਰੁਪਈਏ ਪੈਣ ਨਾਲ ਤਾਂ ਬਰਕਤ, ਪਰ ਇਹ ਨਹੀਂ ਪੜ੍ਹਨਾ ਵੀ ਜਾਂ ਤੂੰ ਮੇਰੇ ਵੱਲ ਦਾ ਕਿਹਾ ਮਛੰਦਾ, ਇਸ ਪੜ੍ਹਨ ਤੋਂ ਗੁਰੇਜ, ਤੇ ਪੀੜੇ ਦੇ ਥੱਲੇ ਰੁਪਈਏ ਲੱਖ ਦਿੱਤੇ। ਗੁਰੂ ਕੇ ਸਿੱਖਾ, ਇਹਨਾਂ ਭਰਮ ਭੁਲੇਖਿਆਂ ਚ ਨਾ ਪੈ, ਇਹਨਾਂ ਚੱਕਰਾਂ ਚ ਨਾ ਪੈ।
ਕਿਆ ਕਾਂਸੀ ਕਿਆ ਊਖਰ ਮਗ ਹਰ,
ਭਾਈ ਕੀ ਕਾਂਸੀ ਤੇ ਊਖਰ ਦਾ ਅਰਥ ਨਾ ਕੱਲੀ ਪੈਲੀ। ਊਖਰ ਕਹਿੰਦੇ ਨੇ ਕਲਰ ਨੂੰ, ਜਿੱਥੇ ਫਸਲ ਹੀ ਨਹੀਂ ਹੁੰਦੀ। ਬਾਬਾ ਕਬੀਰ ਜੀ ਕਹਿੰਦੇ ਵੀ ਕੀ ਕਾਂਸੀ ਕੀ ਕਲਰੀ ਥਾਂ ਜਿਹੜਾ ਮਗਹਰ ਸ਼ਹਿਰ ਹੈ।
ਰਾਮ ਹਿਰਦੈ ਜਾ ਹੋਈ
ਗੱਲ ਗੁਰਮੁਖਾ, ਇਹ ਵੀ ਭਾਵੇਂ ਤੂੰ ਮਗਹਰ ਰਹਿ ਤੇ ਭਾਵੇਂ ਕਾਂਸੀ ਰਹਿ, ਜੇ ਤੈਨੂੰ ਵਾਹਿਗੁਰੂ ਚੇਤੇ ਰਾਮ ਚੇਤੇ ਤੇ ਗੁਰਮੁਖਾ ਤੈਨੂੰ ਕੋਈ ਖਤਰਾ ਨਹੀਂ, ਤੇ ਜੇ ਭੁੱਲ ਗਿਓ ਤੈਨੂੰ ਹਰ ਥਾਂ ਤੇ ਖਤਰਾ ਹੈ। ਉਪਰਾਲਾ ਕਰ, ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰ। ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਧ ਬਿਆਤ ਹੈ, ਫੂਟੇ ਘੜ ਜੋ ਪਿਆਨੀ। ਜਿਵੇਂ ਟੁੱਟੇ ਘੜੇ ਚੋਂ ਪਾਣੀ ਵਗਦਾ ਭਲਿਓ, ਇਸੇ ਤਰ੍ਹਾਂ ਆਪਣੇ ਸਰੀਰ ਦੇ ਵਿੱਚ 9 ਮੋਰੀਆਂ ਨੇ, ਦਿਨੇ ਰਾਤ ਆਪਣਾ ਆਪਾਂ ਨੂੰ ਘਾਟਾ ਪਈ ਜਾਂਦਾ ਹੈ। ਉਪਰਾਲਾ ਕਰੀਏ ਉਸ ਵਾਹਿਗੁਰੂ ਨੂੰ ਚੇਤੇ ਕਰਨ ਦਾ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਕਹਿਤ ਕਬੀਰ ਸੁਣੋ ਰੇ ਲੋਈ, ਪਰਮ ਨਾ ਭੁੱਲੋ ਕੋਈ, ਕਿਆ ਕਾਂਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।